Thank you. रूप तुम्हें सार है। कवन 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 गुन कहिए, संत नहीं कछु पार है। लाख 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 त्रिकूर है, को है ऐसो विचार है। आपक तुम्हें सारे जिए सिंधुरा तो बलवान, आपक तुम्हें सारे जिए सिंधुरा तो बलवान जाके। Thank you. ਬਾਹਰੋਂ ਰੋਕਣ ਦੀ ਖੇਚਲ ਕਰੋ। ਪੂਰਾ ਧਿਆਨ ਸ਼ਬਦ ਔਰ ਵਿਚਾਰ ਵਿੱਚ ਹੋਵੇ। ਕਿਸੇ ਸੱਜਣ ਨੇ ਇਹ ਸ਼ੰਕਾ ਪੈਦਾ ਕੀਤਾ, ਗੁਰੂ ਕੇ ਦਰਬਾਰ ਵੱਲ ਆਉਣ ਦਾ, ਨਮਸਕਾਰ ਕਰਨ ਦਾ, ਦਰਸ਼ਨ ਦਾ, ਬੈਠ ਕੇ ਸੁਣਨ ਦਾ ਜਾਂ ਹਰੀ ਜਸ ਕਰਨ ਦਾ, ਇਹਦਾ ਕੀ ਫਾਇਦਾ ਹੈ, ਕੀ ਲਾਭ ਹੈ, ਇਹਦੇ ਕੀ ਗੁਣ ਹਨ? ਸੋ ਉਸਦਾ ਇਹ ਸ਼ੰਕਾ ਸੁਣ ਕੇ ਇਸ ਸਤਿਪੁਰਸ਼ ਨੇ ਜੀ ਦੇ ਪਾਸ ਸ਼ੰਕਾ ਕੀਤਾ ਸੀ, ਇਉਂ ਜਵਾਬ ਦਿੱਤਾ ਕਿ ਜਿਹੜੇ ਪ੍ਰੇਮੀ ਸ਼ਰਧਾ ਵਿਸ਼ਵਾਸ ਨਾਲ ਗੁਰੂ ਕੇ ਦਰਬਾਰ ਵੱਲ ਆਉਂਦੇ ਹਨ, ਜਿਤਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਉਤਨੇ ਸਰੀਰ ਜਗਾਂ ਦਾ ਫਲ ਉਸਨੂੰ ਮਿਲਦਾ, ਯਾਨੀ ਇੱਕ ਹੀ ਕਦਮ ਦਾ ਇੱਕ ਹੀ ਕਿਸਮੇ ਦੀ ਯੱਗ ਦਾ ਫਲ ਹੈ। ਸਤਿਕਰਮਾਂ ਵਿੱਚ ਜਿਤਨੀ ਵਿਸ਼ੇਸ਼ ਸ਼ਰਧਾ ਹੁੰਦੀ ਹੈ ਉਤਨਾ ਹੀ ਜ਼ਿਆਦਾ ਫਲ ਹੋਇਆ ਕਰਦਾ। ਸ਼ਰਧਾ ਬਿਨਾਂ ਤਾਂ ਦੁਨੀਆਂ ਦੇ ਵਿੱਚ ਡਾਕਟਰ ਤੋਂ ਲਈ ਹੋਈ ਦਵਾਈ ਵੀ ਕੰਮ ਨਹੀਂ ਕਰਦੀ, ਉੱਥੇ ਵੀ ਸ਼ਰਧਾ ਹੀ ਕੰਮ ਕਰਿਆ ਕਰਦਾ। ਜਿਸ ਡਾਕਟਰ ਦੇ ਉੱਪਰ ਵਿਸ਼ਵਾਸ ਹੈ ਉਸ ਤੋਂ ਉਸਨੂੰ ਆਪਣਾ ਫੈਮਿਲੀ ਡਾਕਟਰ ਜਾਂ ਕੁਛ ਹੋਰ ਮੰਨੇ, ਜਿਤਨੀ ਦੇਰ ਤੱਕ ਉਸਦੀ ਸ਼ਰਧਾ ਨਹੀਂ ਦਵਾਈ ਦੀ ਫਲੀ ਪੂਤ ਨਹੀਂ ਹੋਇਆ ਕਰ। ਇਸੀ ਤਰ੍ਹਾਂ ਹੀ ਪਰਮਾਰਥ ਵਿੱਚ ਜਿਤਨੀ ਵਿਸ਼ੇਸ਼ ਸ਼ਰਧਾ ਜ਼ਿਆਦਾ ਸ਼ਰਧਾ ਕਿਸੇ ਦੇ ਚਿੱਤ ਵਿੱਚ ਹੈ ਉਤਨਾ ਹੀ ਉਹ ਜ਼ਿਆਦਾ ਲਾਭ ਉਠਾਇਆ ਕਰਦਾ। ਪਹਿਲਾਂ ਗੁਰੂ ਕੇ ਦਰਬਾਰ ਵੱਲ ਆਉਣ ਵਾਲਿਆਂ ਨੂੰ ਆਉਣਾ ਵਿਅਰਥ ਨਹੀਂ ਜਿਹਾ ਜਾਂ ਉਹਦੇ ਚਿੱਤ ਵਿੱਚ ਖਿਆਲ ਕੀਤਾ ਹੋਇਆ ਸੀ, ਇੱਕ ਹੀ ਕਦਮ ਦਾ ਇੱਕ ਹੀ ਕਸ਼ਮੀਰ ਜਗ ਦਾ ਫਲ ਮਿਲਦਾ ਦੱਸਿਆ ਹੈ। ਦੂਸਰੇ ਗੁਰੂ ਕਾ ਦਰਸ਼ਨ ਇਹ ਵੀ ਵਿਅਰਥ ਨਹੀਂ ਹੈ, ਕਿਉਂਕਿ ਅਜੇ ਪੁਰਸ਼ ਦਾ ਤੁਸੀਂ ਦਰਸ਼ਨ ਕਰੋ ਉਹਦਾ ਅਸਰ ਹਮੇਸ਼ਾ ਅੱਖਾਂ ਰਾਹੀਂ ਹੋ ਕੇ ਅੰਦਰ ਹਿਰਦੇ ਵਿੱਚ ਪਹੁੰਚਦਾ ਹੈ। ਅੱਖਾਂ ਇੱਕ ਸ਼ੀਸ਼ਾ ਹੈ, ਸ਼ੀਸ਼ੇ ਦੇ ਸਾਹਮਣੇ ਖੜ ਕੇ ਜੋ ਦੇਖਦਾ ਹੈ ਉਹਦਾ ਅਸਰ ਉਸਨੂੰ ਉਲਟ ਕੇ ਉਸੇ ਤਰ੍ਹਾਂ ਹੀ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਹੀ ਅੱਖਾਂ ਰਾਹੀਂ ਜਿਸ ਵਸਤੂ ਦੇ ਕੋਈ ਦਰਸ਼ਨ ਕਰਦਾ ਹੈ ਉਹਦਾ ਅਸਰ, ਉਹਦੇ ਗੁਣ, ਸੁਭਾਵ, ਪਰਮਾਣੂਆਂ ਵਗੈਰਾ ਦਾ ਅਸਰ ਉਸਦੇ ਮਨ ਉੱਪਰ ਪਿਆ ਕਰਦਾ। ਗੁਰੂ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਮੰਨਿਆ, ਗੁਰਮਤਿ ਅਨੁਸਾਰ ਗੁਰੂ ਗੋਬਿੰਦ ਗੋਬਿੰਦ ਗੁਰੂ ਨਾਨਕ ਭੇਦ ਨ ਪਾਈ, ਗੁਰੂ ਪਰਮੇਸ਼ਰ ਇੱਕੋ ਜਾਂ ਜੋ ਪਾਵੇ ਸੋ ਕਰਵਾ। ਇਹੋ ਜਿਹਾ ਵਿਸ਼ਵਾਸ ਜਿਸਦਾ ਹੈ ਉਸਨੂੰ ਤਾਂ ਬਹੁਤ ਹੀ ਵੱਡਾ ਫਲ ਮਿਲਦਾ, ਗੁਰੂ ਦਾ ਦਰਸ਼ਨ ਮਾਨੋ ਪਰਮੇਸ਼ਰ ਦਾ ਹੀ ਦਰਸ਼ਨ ਹੈ। ਫਿਰ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ, ਦਰਸ਼ਨ ਕੀਤਿਆਂ ਬੇਅੰਤ ਜਨਮਾਂ ਦੀ ਪਾਪਾਂ ਨੂੰ ਵੀ ਮੈਲ ਇਸ ਮਨ ਨੂੰ ਲੱਗੀ ਹੋਈ ਹੈ, ਇਸ ਮਨ ਕੋਈ ਜਨਮ ਜਨਮ ਕੀ ਮਨ ਲੱਗੀ, ਕਾਲਾ ਵਾਸ਼ਿਆ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸਭ ਧੋਣ ਪਾ। ਇਸ ਮਨ ਨੂੰ ਜਨਮਾਂ ਮਾਤਰਾਂ ਦੀ ਪਾਪਾਂ ਨੂੰ ਵੀ ਮੈਲ ਲੱਗੀ ਹੋਈ ਹੈ, ਜਿਸ ਕਰਕੇ ਇਤਨਾ ਮੈਲਾ ਹੋ ਚੁੱਕਾ ਹੈ ਜਿਵੇਂ ਤੇਲੀਆਂ ਦੀ ਕੋਲੂ ਸਾਫ਼ ਕਰਨ ਦੀ ਟਾਕੀ ਹੁੰਦੀ ਹੈ, ਡੀਰ ਹੁੰਦੀ ਹੈ, ਇਹਨੇ ਧੁੰਦਿਆ ਕਿ ਸਿਹਤ ਮੈਲ ਪਈ ਹੋਈ ਹੈ। ਜੇ ਉਹਨੂੰ ਸਾਬਣ ਲਗਾ ਕੇ ਸਾਫ਼ ਕਰਨਾ ਚਾਹੇ ਸਾਬਣ ਵਿੱਚ ਹੀ ਜੰਮ ਜਾਂਦਾ, ਯੁਕਤੀ ਨਾਲ ਸਾਫ਼ ਕਰਦੇ ਨੇ ਉਸਨੂੰ ਉਬਾਲ ਉਬੋਲ ਕੇ। ਇਸੀ ਤਰ੍ਹਾਂ ਹੀ ਇਸ ਮਨ ਨੂੰ ਇਹੋ ਜਿਹੀ ਪਿਛਲੇ ਜਨਮ ਦੀ ਜਾਂ ਇਸ ਜਨਮ ਦੀ ਪਾਪਾਂ ਨੂੰ ਕੋਈ ਮੈਲ ਲੱਗੀ ਹੋਈ ਹੈ, ਮਨ ਤੇਲੀਆਂ ਦੀ ਟਾਕੀਆਂ ਵਾਂਗੂ ਕਾਲਾ ਸਿਆ ਸੰਘਿਆਈ ਸ਼ਹਿਦ ਮੈਲਾ ਹੋਇਆ ਹੋਇਆ। ਹਾਂ, ਇਸ ਨੂੰ ਮੈਲ ਨੂੰ ਦੂਰ
ਕਰਨ ਵਾਸਤੇ ਸਾਰੇ ਉਪਾਅ ਹਨ। ਮੈਲੇ ਕੱਪੜੇ ਨੂੰ ਜਿਵੇਂ ਰੰਗ ਨਹੀਂ ਚੜਿਆ ਕਰਦਾ, ਤੁਸੀਂ ਲਲਾਰੀ ਪਾਸ ਲੈ ਜਾਓ, ਕਿਤਨਾ ਅੱਛਾ ਲਲਾਰੀ ਹੈ। ਮੈਲੇ ਅਤੇ ਠੰਡੇ ਕੱਪੜੇ ਨੂੰ ਲਿਜਾਓਗੇ, ਉਹ ਕਦੇ ਨਹੀਂ ਰੰਗੇਗਾ। ਉਹਦਾ ਸਵਾਲ ਇਹੀ ਹੋਏਗਾ, ਇਸਨੂੰ ਬਿਲਕੁਲ ਸਾਫ਼ ਕਰੋ ਮੈਲ ਤੋਂ ਔਰ ਵਿਆਹੀ ਤੋਂ, ਫਿਰ ਇਸਨੂੰ ਰੰਗ ਚੜ੍ਹੇਗਾ। ਇਸੇ ਤਰ੍ਹਾਂ ਹੀ ਮੈਲੇ ਮਨ ਨੂੰ ਪਰਮੇਸ਼ਰ ਦੇ ਪਾਸੇ ਦਾ ਰੰਗ ਨਹੀਂ ਚੜ੍ਹਦਾ, ਪ੍ਰੇਮ ਨਹੀਂ ਚੜ੍ਹਦਾ। ਭਗਤੀ ਦਾ ਪ੍ਰੇਮ ਨਹੀਂ ਉਹਦੇ ਚਿੱਤ ਵਿੱਚ ਪੈਦਾ ਹੋ ਸਕਦਾ ਜਿੰਨੀ ਦੇਰ ਤੱਕ ਮਨ ਮੈਲਾ। ਗੁਰੂ ਦੇ ਦਰਸ਼ਨ ਕਰਕੇ ਇਸਨੂੰ ਬਿਨ ਜਨਮਾਂ ਦੀ ਪਾਪਾਂ ਨੂੰ ਕੋਈ ਮੈਲ ਦੀ ਨਿਵਰਤੀ ਦੁਆਰਾ ਸ਼ੁੱਧੀ ਪ੍ਰਾਪਤ ਹੁੰਦੀ ਹੈ। ਇਸ ਦੀ ਬਾਬਤੀ ਇਉਂ ਫਰਮਾਨ ਹੈ ਨਾ,
ਮਨ ਜਨਮ ਜਨਮ ਵਾਲੀ Thank you.
ਦਰਸ਼ਨ ਦੁਆਰਾ ਇਉਂ ਹੁੰਦੀ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ। ਅਤੇ ਨਮਸਕਾਰ ਕਰਨਾ, ਨਮਸਕਾਰ ਕਰਨਾ ਇਹ ਉਦੋਂ ਵਿਸ਼ੇਸ਼ ਫਲ ਰੱਖਦਾ ਹੈ। ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਹਨ, ਮੋਹਰ ਨੂੰ ਸਿਆਹੀ ਲਗਾ ਕੇ ਜਦੋਂ ਉਲਟਾ ਕੇ ਕਾਗਜ਼ 'ਤੇ ਲਗਾਇਆ ਜਾਂਦਾ ਹੈ ਉਹ ਸਿੱਧੇ ਹੋ ਜਾਂਦੇ ਹਨ। ਇਸੀ ਤਰ੍ਹਾਂ ਹਰ ਜੀਵ ਦੇ ਮੱਥੇ 'ਤੇ ਵੀ ਮਾਤਾ ਨੇ ਪੁੱਠੇ ਅੱਖਰ ਲਿਖੇ, ਇਹਦੀ ਕਿਸਮਤ ਲਿਖੀ ਹੈ। ਪਰ ਜਦੋਂ ਗੁਰੂ ਨੂੰ ਨਮਸਕਾਰ ਕਰਦਾ ਹੈ ਉਹੀ ਸਿੱਧੇ ਹੋ ਜਾਂਦੇ ਹਨ। ਸਾਹਿਬ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਬੇਅੰਤ ਸੰਗਤ ਵਿੱਚ ਜਿੱਥੇ ਬਹੁਤ ਸਾਰੇ ਯੋਧੇ ਸੁਰਮੇ ਵੀ ਬੈਠੇ ਹਨ, ਸੰਗ ਭਗਤ ਵੀ ਬੈਠੇ ਹਨ, ਮਾਈ ਭਾਈ ਵੀ ਬੈਠੇ ਹਨ, ਇੱਕ ਸਲਾਰਦੀ ਨਾਮ ਕਰਕੇ ਕਾਜ਼ੀ ਵੀ ਬੈਠਾ ਹੋਇਆ। ਗੁਰੂ ਦਾ ਸ਼ਰਧਾਲੂ ਸੀ, ਦਰਸ਼ਨ ਕਰਨ ਆਉਂਦਾ ਸੀ, ਪਰ ਉਸਦੇ ਚਿੱਤ ਵਿੱਚ ਆਪਣੇ ਮਤ ਅਨੁਸਾਰ ਕਈ ਦਫ਼ਾ ਇਹ ਸ਼ੰਕਾ ਪੈਦਾ ਹੋ ਜਾਂਦਾ ਵੀ ਸਿੱਖ ਆ ਕੇ ਆਪਣਾ ਮਸਤਕ ਗੁਰੂ ਚਰਨਾਂ 'ਤੇ ਰੱਖਦੇ ਹਨ, ਅਗਰ ਦੂਰੋਂ ਹੀ ਸਿਰ ਨਵਾ ਲਿਆ ਜਾਵੇ ਇਤਨਾ ਹੀ ਕਾਫ਼ੀ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੇ ਐਸਾ ਨਹੀਂ ਕੀਤਾ ਜਾਂਦਾ। ਸਵਯੋਂ ਕਰਕੇ ਇਹ ਸ਼ੰਕਾ ਉਹਦੇ ਚਿੱਤ ਵਿੱਚ ਬਹੁਤ ਦੇਰ ਦਾ ਉੱਠਦਾ ਸੀ, ਪਰ ਗੁਰੂ ਜੀ ਦੇ ਤੇਜ ਤੋਂ ਡਰਦਾ ਹੋਇਆ ਇਹ ਅਰਧ ਨਹੀਂ ਸੀ ਕਰ ਸਕਦਾ। ਅੱਜ ਉਸਨੇ ਆਪਣੇ ਮਨ ਨੂੰ ਬਹੁਤ ਮਜ਼ਬੂਤ ਕੀਤਾ ਅਤੇ ਚਿੱਤ ਵਿੱਚ ਖਿਆਲ ਕੀਤਾ ਇਹ ਬੇਨਤੀ ਕਰ ਹੀ ਦੇਣੀ ਚੰਗੀ ਹੈ। ਸ਼ੰਕਾ ਦੂਰ ਹੋਏ ਬਿਨਾਂ ਮਨ ਸੁਖੀ ਨਹੀਂ ਹੁੰਦਾ, ਜਿਵੇਂ ਪੈਰ ਵਿੱਚ ਕੰਡਾ ਲੱਗਿਆ ਹੋਵੇ, ਜਿੰਨੀ ਦੇਰ ਤੱਕ ਉਹ ਨਿਕਲਦਾ ਨਹੀਂ ਰੜਕੀ ਜਾਂਦਾ ਹੁੰਦਾ। ਇਸੀ ਤਰ੍ਹਾਂ ਸ਼ੰਕਾ ਜਿਹੜਾ ਮਨ ਵਿੱਚ ਕੋਈ ਪੈ ਜਾਵੇ ਉਹ ਰੜਕੀ ਜਾਂਦਾ, ਦੁਖੀ ਰੱਖਦਾ ਹੈ ਇਸਨੂੰ। ਸੋ ਇਸ ਵਾਸਤੇ ਇਹ ਅੱਜ ਦੂਰ ਕਰ ਹੀ ਲੈਣਾ ਚਾਹੀਦਾ। ਉਸਨੇ ਗਲ ਵਿੱਚ ਪੱਲਾ ਪਾ ਕੇ ਅਰਜ ਕੀਤੀ, ਗਰੀਬ ਨਵਾਜ ਇੱਕ ਬੇਨਤੀ ਹੈ ਅਗਰ ਆਪ ਸੁਣੋ। ਗੁਰੂ ਜੀ ਕਹਿਣਗੇ ਹਾਂ ਸਲਾਹ ਦਿਨਾਂ ਕਹਿ ਕੀ ਗੱਲ ਹੈ। ਉਸਨੇ ਅਰਜ ਕੀਤੀ, ਗਰੀਬ ਨਵਾਜ ਹਜ਼ੂਰ ਦੇ ਸਿੱਖ ਆ ਕੇ ਮਸਤ ਆਪਦੇ ਚਰਨਾਂ 'ਤੇ ਰੱਖਦੇ ਹਨ, ਜੇ ਦੂਰੋਂ ਹੀ ਸਿਰ ਨਵਾ ਕੇ ਦੂਰ ਬੈਠ ਜਾਇਆ ਜਾਵੇ ਤਾਂ ਕੀ ਕੋਈ ਗੱਲ ਨਹੀਂ, ਜਾਂ ਇਸ ਵਿੱਚ ਕੁਛ ਫਰਕ ਹੈ, ਭੇਦ ਹੈ? ਗੁਰੂ ਜੀ ਕਹਿਣਗੇ ਸਰਦਾਰ ਦਿਨ ਠੀਕ ਹੈ, ਬੜੀ ਦੇਰ ਦਾ ਸ਼ੰਕਾ ਜਿਹੜਾ ਤੇਰੇ ਚਿੱਤ ਵਿੱਚ ਕੰਡੇ ਵਾਂਗੂ ਰੜਕਦਾ ਸੀ, ਅੱਜ ਦੂਰ ਹੋ ਜਾਏਗਾ, ਜ਼ਰਾ ਨਜ਼ਦੀਕ ਆ ਜਾ। ਨੇੜੇ ਬੁਲਾ ਲਿਆ, ਗੁਰੂ ਜੀ ਨੇ ਕੋਸ਼ਪਤੀ ਨੂੰ ਪ੍ਰਧਾਨਚੀ ਨੂੰ ਹੁਕਮ ਕੀਤਾ, ਇੱਕ ਕਾਗਜ਼ ਮੋਹਰ ਔਰ ਸਿਆਹੀ ਇਹ ਚੀਜ਼ਾਂ ਹਾਜ਼ਰ ਕਰੋ। ਇਹ ਜਲਦੀ ਹੀ ਹਾਜ਼ਰ ਹੋ ਗਈਆਂ ਮੋਹਰ। ਮੋਹਰਾਂ ਦੇ ਉੱਪਰ ਹਮੇਸ਼ਾ ਪੁੱਠੇ ਅੱਖਰ ਲਿਖੇ ਹੁੰਦੇ ਨੇ। ਸੋ ਮੋਹਰ ਲੈ ਕੇ ਸਲਾਰਦੀਨ ਨੂੰ ਦਿਖਾਈ ਗਈ, ਲੈ ਸਲਾਰਦੀਨ ਹੈ ਪਹਾੜੇ ਦੇ ਉੱਪਰ ਕੀ ਲਿਖਿਆ, ਪੁੱਠੇ ਅੱਖਰ ਸੁਣ ਨਹੀਂ ਪੜ੍ਹੇ ਜਾਂਦੇ ਹੁੰਦੇ, ਜੇ ਸਿੱਧੇ ਹੋਣ ਤਾਂ ਲਾਉਣ ਵੇਲੇ ਉਹ ਪੁੱਠੇ ਹੋ ਜਾਣ। ਇਸ ਕਰਕੇ ਇਹ ਅਸੂਲ ਹੀ ਹੈ, ਮੋਹਰਾਂ ਦੇ ਪੁੱਠੇ ਅੱਖਰ ਲਿਖੇ ਜਾਂਦੇ। ਸਵਯੋਂ ਕਹਿਣਗੇ ਮਹਾਰਾਜ ਪੁੱਠੇ ਅੱਖਰ ਹਨ, ਮੈਂ ਪੜ੍ਹ ਨਹੀਂ ਸਕਦਾ। ਸੋ ਗੁਰੂ ਜੀ ਨੇ ਉਸ ਮੋਹਰ ਦੇ ਉੱਪਰ ਸਿਆਹੀ ਲਗਾਈ, ਕਾਗਜ਼ ਲਿਆ, ਉਲਟਾ ਕੇ ਉਸ ਮੋਹਰ ਨੂੰ ਕਾਗਜ਼ 'ਤੇ ਲਾ ਤਾ ਅਤੇ ਉਹਦੇ ਸਾਹਮਣੇ ਕਾਗਜ਼ ਕੀਤਾ, ਪੜ੍ਹ ਕੀ ਹੈ, ਅੱਖਰਾਂ ਨੇ ਸਿੱਧੇ ਹੋਣਾ ਹੀ ਸੀ। ਅਤੇ ਉਸਨੇ ਅਰਜ਼ ਕੀਤੀ, ਗਰੀਬ ਨਵਾਜ ਹਜ਼ੂਰ ਦਾ ਪਵਿੱਤਰ ਅਤੇ ਸ਼ੁਭ ਨਾਮ ਹੈ। ਕਹਿਣ ਲੱਗੇ ਪਹਿਲੇ ਕਿਉਂ ਨਾ ਪੜ੍ਹਿਆ ਗਿਆ, ਤੇਰੀ ਨਾ ਅੱਖਰ ਪੁੱਠੇ ਸਨ, ਹੁਣ ਸਿੱਧੇ ਕਿਵੇਂ ਹੋਏ ਹਨ? ਜਦੋਂ ਮੋਹਰ ਨੂੰ ਸਿਆਹੀ ਲਗਾ ਕੇ ਉਲਟਾ ਕੇ ਕਾਗਜ਼ 'ਤੇ ਲਾਇਆ, ਕਹਿਣਗੇ ਦਰਸ਼ਨ ਤੇਰੇ ਸਵਾਲ ਦਾ ਜਵਾਬ ਹੈ। ਆਮ ਦੁਨੀਆਂ ਦੇ ਲੋਕ ਵੀ ਕਹਿੰਦੇ ਹਨ ਇਹ ਜੀਵ ਦੇ ਮੱਥੇ 'ਤੇ ਉਹ ਮਾਤਾ ਦੇ ਪੁੱਠੇ ਅੱਖਰ ਲਿਖੇ ਹੁੰਦੇ ਹਨ। ਗੁਰਬਾਣੀ ਵੀ ਦੱਸਦੀ ਹੈ ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜਿਹੜੇ ਪਾਸ, ਮੱਥੇ ਦੇ ਉੱਪਰ ਲੇਖ ਲਿਖੇ ਹਨ। ਜਦੋਂ ਇਹ ਗੁਰੂ ਨੂੰ ਨਮਸਕਾਰ ਕਰਦਾ ਹੈ ਉਹੀ ਅੱਖਰ ਮੁਗਲ ਮੰਗੋ ਪੁੱਠਿਆਂ ਤੋਂ ਸਿੱਧੇ ਬਣ ਜਾਂਦੇ ਹਨ। ਯਾਨੀ ਬੇਅੰਤ ਇਹੋ ਜਿਹੇ ਕਰਮ ਜਿਹਨਾਂ ਦਾ ਫਲ ਇਸਨੇ ਬਹੁਤ ਵਿਸ਼ੇਸ਼ ਦੁੱਖ ਭੁਗਤਣਾ ਹੈ, ਉਹ ਕੈਂਸਲ ਜਾਂ ਉਹ ਅਤਿ ਸੂਖਮ ਹੋ ਜਾਂਦੇ ਹਨ। ਸੂਲਾਂ ਨੇ ਸੂਲੀ ਦੀਆਂ ਸੂਲਾਂ ਬਣ ਜਾਂਦੀਆਂ ਹਨ। ਇਹ ਨਮਸਕਾਰ ਕਰਨ ਦਾ ਫਲ ਹੈ। ਉਸ ਤੋਂ ਅੱਗੇ ਜਿਸ ਥਾਂ ਬੈਠਣ ਨੂੰ ਜਗ੍ਹਾ ਮਿਲੀ ਜਾਂ ਸੇਵਾਦਾਰਾਂ ਨੇ ਬੈਠਣ ਵਾਸਤੇ ਇਸ਼ਾਰਾ ਕੀਤਾ, ਉੱਥੇ ਬੈਠਣਾ ਚਾਹੀਦਾ ਹੈ, ਕਿਉਂਕਿ ਜਿਹੜੇ ਪਹਿਲਾਂ ਆਉਣ ਵਾਲੇ ਸੱਜਣ ਹਨ ਉਹਨਾਂ ਨੂੰ ਅੱਗੇ ਹੀ ਜਗ੍ਹਾ ਮਿਲਦੀ ਹੈ। ਉੱਥੇ ਸ਼ਾਂਤੀ ਨਾਲ ਬਿਠਾਇਆ ਜਾਂਦਾ ਹੈ, ਪਰ ਜਿਹੜੇ ਪਿੱਛੇ ਆਉਂਦੇ ਹਨ ਅਗਰ ਉਹ ਉਹਨਾਂ ਦੇ ਵਿੱਚ ਧਸਣ ਦੀ ਕੋਸ਼ਿਸ਼ ਕਰਨ, ਉਹਨੂੰ ਮੱਧਣ ਦੀ ਕੋਸ਼ਿਸ਼ ਕਰਨ, ਕਿਤਨੀ ਬੁਰੀ ਬਾਤ ਹੈ, ਕਿਤਨੀ ਬੇਕਾਇਦਗੀ ਹੈ। ਸੰਗਤ ਵਿੱਚ ਆਉਣ ਵਾਲਿਆਂ ਨੇ ਇਹ ਵੀ ਨਹੀਂ ਸਿੱਖਿਆ ਅਸੀਂ ਦੂਜਿਆਂ ਨੂੰ ਦੁਖੀ ਕਰਨੇ ਕਿ ਸੁਖੀ ਕਰਨੇ। ਹਾਂ, ਉਹਨਾਂ ਨੂੰ ਚਾਹੀਦਾ ਹੈ ਜਿੱਥੇ ਜਗ੍ਹਾ ਮਿਲ ਜਾਏ, ਰਸਤੇ ਬਣੇ ਹੋਏ ਹਨ ਇਸੀ ਵਾਸਤੇ, ਤੁਹਾਡੇ ਵਾਸਤੇ ਬਣਾ ਕੇ ਰੱਖੇ ਹੁੰਦੇ, ਸੇਵਾਦਾਰ ਵੀ ਖੜੇ ਕੀਤੇ ਹੁੰਦੇ ਹਨ ਤਾਂ ਕਿ ਤੁਹਾਨੂੰ ਇਸ਼ਾਰਿਆਂ ਦੁਆਰਾ ਸ਼ਾਂਤੀ ਨਾਲ ਜਿੱਥੇ ਜਗ੍ਹਾ ਉੱਥੇ ਬਿਠਾ ਦੇਣ। ਤੁਸੀਂ ਵੀ ਆਸਾਨੀ ਨਾਲ ਸੁਣ ਸਕੋ, ਔਰ ਜਿਹੜੇ ਪਹਿਲੇ ਬੈਠੇ ਹੋਏ ਹਨ ਉਹਨਾਂ ਨੂੰ ਵੀ ਕੋਈ ਵਿਖੇਪ ਨਾ ਪਵੇ, ਉਹਨਾਂ ਦੇ ਵੀ ਰੰਗ ਵਿੱਚ ਭੰਗ ਨਾ ਪਵੇ, ਇਹ ਕਾਇਦਾ ਹੈ। ਸਹੀ ਬੈਠ ਕੇ ਫਿਰ ਅਗਲਾ ਸਟੈਪ ਕੀ ਹੈ, ਬੈਠ ਕੇ ਰਸਨਾ ਦੁਆਰਾ ਸ਼ਬਦ ਵਿੱਚ ਬੋਲਣਾ, ਕੰਨਾਂ ਦੁਆਰਾ ਸੁਣੀ ਜਾਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਹੀਂ ਜਾਣ ਦੇਣਾ, ਬੁੱਧ ਨਾਲ ਵਿਚਾਰ ਕਰੀ ਜਾਣਾ। ਜਿਉਂ ਮਨ ਖਿਆਲ ਜਿਹੜਾ ਹੈ ਇਕਾਗਰ ਹੋ ਜਾਂਦਾ ਹੈ, ਹਰੀ ਜਸ ਵਿੱਚ ਟਿਕ ਜਾਂਦਾ ਹੈ, ਜੋ ਵਿਚਾਰਾਂ ਹੁੰਦੀਆਂ ਹਨ ਉਹਨਾਂ ਵਿੱਚ ਲੱਗ ਜਾਂਦਾ ਹੈ, ਕਿਹਾ ਜਿਹਾ ਟਿਕਿਆ ਮਨ ਅਤਿਅੰਤ ਸੁਖੀ ਔਰ ਸ਼ਾਂਤ ਹੋਇਆ ਕਰਦਾ ਹੈ। ਇੱਕ ਫਕੀਰ ਕਹਿੰਦਾ ਹੈ, ਪਹਿਲੇ ਸਮਿਆਂ ਦੇ ਵਿੱਚ ਜਦੋਂ ਬਹੁਤ ਵੱਡੀਆਂ ਉਮਰਾਂ ਹੁੰਦੀਆਂ ਲੋਕਾਂ ਦੀਆਂ, ਇੱਕ ਮੁਸਲਮਾਨ ਫਕੀਰ ਕਹਿੰਦਾ 100 ਸਾਲ ਮੈਂ ਬੰਦਗੀ ਕੀਤੀ, ਜਿਸ ਤੋਂ ਬਾਅਦ ਮੈਨੂੰ ਇਹ ਅਨੁਭਵ ਹੋਇਆ ਇੱਕ ਨਵਾਂ ਇੱਕ ਸੈਕਿੰਡ ਖਿਆਲ ਦਾ ਟਕਾ ਹਰੀ ਜਸ ਵਿੱਚ ਹੋ ਜਾਏ, ਉਹਦਾ ਫਲ ਕਰੋੜ ਅਸਮੇਤ ਜਗ ਦਾ ਫਲ। ਇਤਨਾ ਮਨ ਦੇ ਟਕਾ ਦਾ ਫਲ ਦੱਸਿਆ ਹੈ। ਅਧੀ ਗੁਰਬਾਣੀ ਦੱਸਦੀ ਹੈ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਜਗਾਂ ਦਾ ਫਲ ਗੁਰਬਾਣੀ ਨੂੰ ਮਨ ਚਿੱਤ ਲਗਾ ਕੇ ਸੁਣਨ ਵਾਲਿਆਂ ਨੂੰ ਔਰ ਗਾਉਣ ਵਾਲਿਆਂ ਨੂੰ ਮਿਲਦਾ ਹੈ। ਸੋ ਇਤਨੇ ਮਾਤਰ ਦਾ ਹੀ ਦੇਖੋ ਕਿਤਨਾ ਵਿਸ਼ੇਸ਼ ਫਲ ਹੈ। ਇਹ ਪੜੋ, ਸੁਣ ਗਾਵਨ ਹਾਰੇ ਜੀ, ਸੁਣ ਗਾਵਨ ਹਾਰੇ ਜੀ, ਬਾਹਰ ਹੈ, ਪਰ ਜੇਕਰ ਪੁੱਛਣਾ ਹੈ ਕਿਤਨਾ ਕੁ ਦੱਸਿਆ ਜਾ ਸਕਦਾ ਹੈ ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਹਾਂ ਕਈ ਕਰੋੜਾਂ ਯੱਗਾਂ ਦਾ ਫਲ ਜ਼ਬਾਨ ਨਾਲ ਬਾਣੀ ਪੜ੍ਹਨੀ ਅਤੇ ਕੰਨਾਂ ਨਾਲ ਸੁਣਨੀ ਇਸ ਦੁਆਰਾ ਪ੍ਰਾਪਤ ਹੁੰਦਾ ਹੈ ਮਨ ਨੂੰ ਟਿਕਾ ਕੇ ਬਾਣੀ ਪੜ੍ਹਨ ਸੁਣਦਾ ਇਉਂ ਇਤਨਾ ਵਿਸ਼ੇਸ਼ ਫਲ ਦੱਸਿਆ ਹੋਇਆ ਹੈ ਯੱਗ ਇਹ ਯੱਗ ਨਹੀਂ ਜਿਹੜੇ ਅੱਜ ਕੱਲ੍ਹ ਲੋਕ ਕਰ ਦਿੰਦੇ ਨੇ ਮੀਂਹ ਪਾਉਣ ਵਾਸਤੇ ਮੀਂਹ ਹਟਾਉਣ ਵਾਸਤੇ ਇਹੋ ਜਿਹੇ ਨਹੀਂ ਪਹਿਲੇ ਸਮੇਂ ਵਿੱਚ ਲੋਕ ਯੱਗ ਕਰਦੇ ਹੁੰਦੇ ਸਨ ਅਸ਼ਮੇਧ ਯੱਗ ਹਾਥੀ ਮੇਧ ਯੱਗ ਗੇਂਡਾ ਮੇਧ ਯੱਗ ਲੋ ਮੇਧ ਯੱਗ ਰਾਸ ਯੱਗ ਰਾਜੇ ਮਹਾਰਾਜੇ ਚੱਕਰਵਰਤੀ ਰਾਜੇ ਕਰਦੇ ਸਨ ਜਿਹਨਾਂ ਪਾਸ ਸ਼ਰਧਾ ਰੂਪੀ ਧਨ ਵੀ ਹੁੰਦਾ ਔਰ ਬੈਰੂਨੀ ਧਨ ਵੀ ਹੁੰਦਾ ਮਾਨਵ ਧਨ ਤਨ ਦੀ ਸਫਲਤਾ ਵਾਸਤੇ ਉਹ ਤਨ ਮੰਥਨ ਕਰਕੇ ਜਨਮ ਨੂੰ ਸਫਲਾ ਕਰਨਾ ਚਾਹੁੰਦੇ ਸਨ ਮਾਨਵ ਦੇ ਬੜੀ ਮੁਸ਼ਕਿਲ ਪ੍ਰਾਪਤ ਹੋਈ ਜਿਸ ਨੂੰ 33 ਕਰੋੜ ਦੇਵਤਾ ਵੀ ਤਰਸ ਰਿਹਾ ਹੈ ਉਹਨਾਂ ਨੂੰ ਵੀ ਇਹ ਦੁਰਲੱਭ ਹੈ ਉਸਨੂੰ ਪਾ ਕੇ ਜਿਸਨੇ ਇਸਨੂੰ ਸਫਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਦਾ ਆਉਣਾ ਦੁਨੀਆਂ 'ਤੇ ਬੇਫਾਇਦਾ ਹੀ ਨਹੀਂ ਬਲਕਿ ਭਾਰ ਰੂਪ ਹੈ ਇਉਂ ਕਰਕੇ ਉਹ ਆਪਣੇ ਜਨਮ ਨੂੰ ਸਫਲਾ ਕਰਨਾ ਚਾਹੁੰਦੇ ਸਨ ਇਸ ਕਰਕੇ ਭਜਨ ਦੇ ਨਾਲ ਯੱਗ ਆਦਿ ਵੀ ਕਰਿਆ ਕਰਦੇ ਖਾਸ ਕਰਕੇ ਇਸੇ ਯੁੱਗ ਦੇ ਵਿੱਚ ਜ਼ਿਆਦਾ ਜੱਗਾਂ ਦਾ ਰਿਵਾਜ਼ ਹੁੰਦਾ ਸਤਯੁਗ ਸੱਤ ਤੇਤੇ ਯੱਗੀ ਦੁਆਪਰ ਪੂਜਾ ਚਾਰ ਤੀਨੋਂ ਯੁੱਗ ਤੀਨੋਂ ਦ੍ਰਿੜੇ ਕਲ ਕੇਵਲ ਨਾਮ ਇਉਂ ਯੱਗ ਕਰਦੇ ਹਨ ਇੱਕ ਇੱਕ ਯੱਗ ਦੇ ਉੱਪਰ ਅਰਬਾਂ ਖਰਬਾਂ ਪਿਆ ਖਰਚ ਹੁੰਦਾ ਲੱਖਾਂ ਕਰੋੜਾਂ ਆਦਮੀ ਸੇਵਾ ਕਰਨ ਵਾਲੇ ਉਸਦੇ ਪਿਓ ਵੀ ਸ਼ਾਮਿਲ ਹੁੰਦੇ ਫਿਰ ਵੀ ਬਹੁਤ ਸਾਰੇ ਯੱਗ ਕੋਈ ਨਾ ਕੋਈ ਭੰਗਣਾ ਪੈਣ ਕਰਕੇ ਅਸਫਲ ਰਹਿ ਜਾਂਦੇ ਸਨ ਜੈਸੇ ਪਾਂਡਵਾਂ ਨੇ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਯੱਗ ਕੀਤਾ ਸੀ ਸਿਰਫ ਵਾਲਮੀਕੀ ਦੇ ਨਾ ਆਉਣ ਕਰਕੇ ਹੀ ਉਹ ਅਸਫਲ ਰਹਿ ਗਿਆ ਸੀ ਇਉਂ ਕਰਕੇ ਇਹੋ ਜਿਹੇ ਕਰੋੜਾਂ ਯੱਗਾਂ ਦਾ ਫਲ ਗੁਰੂ ਜੀ ਕਹਿੰਦੇ ਗੁਰਬਾਣੀ ਪੜ੍ਹਨ ਸੁਣਨ ਵਾਲਿਆਂ ਨੂੰ ਸਹਿਜ ਹੀ ਪ੍ਰਾਪਤ ਹੁੰਦਾ ਹੈ ਜਦੋਂ ਹੀ ਜ਼ੋਰਦਾਰ ਤਾਕੀਦੀਆਂ ਕੀਤੀ ਹੈ ਨਾ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਕਿਸਨੂੰ ਕਿੰਨਾ ਘਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਜਸ ਕਰੋ ਵਾਹਿਗੁਰੂ ਸਾਵਧਾਨ ਏਕਾਗਰ ਚੀਤ। ਅੱਜ ਗੁਰੂ ਕਲਗੀਧਰ ਮਹਾਰਾਜ ਦਾ ਰੂਹਾਨੀ ਦਰਬਾਰ ਸਜਿਆ, ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਰਹੀ ਹੈ, ਸ਼ਸਤਰ ਸਾਰੀ ਸੂਰਮੇ ਵੀ ਬੈਠੇ ਹਨ, ਹੋਰ ਵੀ ਬੇਅੰਤ ਸੰਗਤ ਹੈ। ਇੱਕ ਕੋਈ ਸਾਧੂ ਜਿਸਦੇ ਸਰੀਰ 'ਤੇ ਅਜੀਬ ਜਿਹਾ ਵੇਸ਼ ਧਾਰਨ ਕੀਤਾ ਹੈ, ਉਹਦੇ ਹੱਥ ਵਿੱਚ ਕਿਸੇ ਜਾਨਵਰ ਦੇ ਬਹੁਤ ਸਾਰੇ ਖੰਭ ਇਕੱਠੇ ਕਰਕੇ ਬੰਨੇ ਰਹਿਣ ਪੱਠਾ ਜਿਹਾ ਬਣਾਇਆ ਹੋਇਆ। ਉਹ ਆਇਆ, ਆ ਕੇ ਉਸਨੇ ਉਹ ਖੰਭ ਅੱਗੇ ਰੱਖ ਕੇ ਗੁਰੂ ਨੂੰ ਅਸ਼ਟਾਂਗ ਦੰਡਵਤ ਕੀਤੀ। ਗੁਰੂ ਜੀ ਨੇ ਸਤਿਕਾਰ ਨਾਲ ਉਸਨੂੰ ਆਪਣੇ ਪਾਸ ਬਿਠਾਇਆ ਔਰ ਕੁਛ ਬਚਮ ਬਲਾਸ ਪੁੱਛੇ। ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਜਦ ਜਦ ਵੀ ਆਪ ਅਵਤਾਰ ਧਾਰਨ ਕਰਦੇ ਹੋ ਮੈਂ ਆਪ ਦੇ ਦਰਸ਼ਨਾਂ ਵਾਸਤੇ ਆਉਣਾ। ਹੁਣ ਵੀ ਆਪਨੇ ਦੁਨੀਆਂ ਦਾ ਭਾਵ ਉਤਾਰਨ ਵਾਸਤੇ ਇਹ ਵੀਰ ਅਸੀਂ ਠਾਠ ਧਾਰਨ ਕੀਤਾ, ਜਿੱਥੇ ਆਪ ਗੁਰੂ ਵਾਲੇ ਫਰਾਇਜ਼ ਕਰਮ ਪਾਸ਼ਨਾ ਗਿਆਨ ਦੇ ਕੇ ਮਨ ਬਖਸ਼ੇ ਪਵਨ ਦੀ ਨਿਵਿਰਤੀ ਦੁਆਰਾ ਬ੍ਰਹਮ ਗਿਆਨ ਦੁਆਰਾ ਜੀਵ ਨੂੰ ਪ੍ਰਭੂ ਨਾਲ ਮਿਲਾਉਂਦੇ ਹੋ, ਉੱਥੇ ਆਪਨੇ ਜ਼ੁਲਮ ਰਾਜ ਦੀਆਂ ਜੜ੍ਹਾਂ ਉਖੇੜਨ ਵਾਸਤੇ ਵੀ ਉੱਦਮ ਧਾਰਨ ਕੀਤਾ, ਜੋ ਕਿ ਪਬਲਿਕ ਵਾਸਤੇ ਗਰੀਬਾਂ ਵਾਸਤੇ ਦੁੱਖ ਰੂਪ ਹੋਇਆ ਕਰਦੀਆਂ ਹਨ। ਇਸ ਵਾਸਤੇ ਮੈਂ ਇਹ ਪੰਜ ਖੰਭ ਲਿਆਇਆ ਹਾਂ। ਆਪ ਨੂੰ ਤੀਰ ਅੰਦਾਜ਼ੀ ਦਾ ਸ਼ੌਕ ਹੈ, ਆਪਣੇ ਤੀਰਾਂ ਦੇ ਨਾਲ ਜੜ ਕੇ ਇਸ ਨੂੰ ਚਲਾਓ, ਦੇਖੋ ਕੈਸੇ ਅੱਛੇ ਚੱਲਣਗੇ। ਗੁਰੂ ਜੀ ਨੇ ਕਿਹਾ, ਇਹ ਕਾਹਨੂੰ ਖੇਚਲ ਕਰਨੀ ਸੀ? ਉਹਨਾਂ ਕਿਹਾ, ਮਹਾਰਾਜ ਇਹ ਸ਼ਾਸਤਰ ਮਰਿਆਦਾ ਹੈ, ਜਦੋਂ ਮਹਾਂਪੁਰਖ ਨੂੰ ਮਿਲਣ ਜਾਈਏ, ਗੁਰੂ ਨੂੰ ਮਿਲਣ ਜਾਈਏ, ਖਾਲੀ ਹੱਥ ਕਦੇ ਵੀ ਨਾ ਜਾਈਏ। ਭਾਵੇਂ ਇੱਕ ਫੁੱਲ ਲੈ ਜਾਈਏ, ਇੱਕ ਦਾਤਣ ਲੈ ਜਾਈਏ, ਕੁਛ ਵੀ ਲੈ ਜਾਈਏ, ਇਹ ਸ਼ਾਸਤਰ ਮਰਿਆਦਾ। ਇਸ ਨੂੰ ਮੁੱਖ ਰੱਖ ਕੇ ਮੈਂ ਇਹ ਖੰਭ ਲਿਆਇਆ। ਹਾਂ, ਗੁਰੂ ਜੀ ਨੇ ਉਸੀ ਮੌਕੇ ਮਿਸਤਰੀ ਖਾਨੇ ਵਿੱਚ ਹੁਕਮ ਭੇਜ ਦਿੱਤਾ ਮਿਸਤਰੀ ਨੂੰ ਬੁਲਾਉਣ ਵਾਸਤੇ। ਮਿਸਤਰੀ ਸਿੰਘ ਆ ਗਿਆ। ਹਮੇਸ਼ਾ ਜਿੱਥੇ ਕਿਤੇ ਤੁਸੀਂ ਦੇਖੋਗੇ ਗੁਰੂ ਜੀ ਦਾ ਚਿੱਤਰ, ਆਪ ਜੀ ਵੀਰ ਆਸਣ ਸਜੇ ਹੁੰਦੇ ਹਨ, ਆਪ ਜੀ ਦੇ ਸਾਰੇ ਸ਼ਸਤਰ ਧਾਰਨ ਕੀਤੇ ਹੁੰਦੇ ਨੇ, ਵੀਰਾਂ ਦਾ ਪੱਥਾ ਵੀ ਧਾਰਨ ਕੀਤਾ ਹੁੰਦਾ ਹੈ। ਉਸ ਮੌਕੇ ਆਪ ਜੀ ਨੇ ਉਸ ਮਿਸਤਰੀ ਸਿੰਘ ਨੂੰ ਆਪਣੇ ਵੀਰਾਂ ਦਾ ਪੱਥਾ ਉਤਾਰ ਕੇ ਅਤੇ ਉਹ ਖੰਭ ਦੇ ਕੇ ਕਿਹਾ, ਇਹ ਖੰਭ ਇੱਕ ਇੱਕ ਤੀਰ ਨਾਲ ਜੜ ਕੇ ਇੱਕ ਇੱਕ ਖੰਭ ਕੱਲ੍ਹ ਇਸ ਵਕਤ ਦੇ ਦਰਬਾਰ ਵਿੱਚ ਹਾਜ਼ਰ ਕਰਨੇ ਹਨ। ਉਸਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੈਸਾ ਹੁਕਮ। ਨਮਸਕਾਰ ਕਰਕੇ ਉਹ ਚੀਜ਼ਾਂ ਲੈ ਕੇ ਚਲਾ ਗਿਆ ਅਤੇ ਉਸ ਸਾਧੂ ਨਾਲ ਗੁਰੂ ਜੀ ਨੇ ਕੁਛ ਬਚਨ ਬਲਾਸ ਕੀਤੇ। ਹੈ ਉਸਨੇ ਵਿਦਾ ਮੰਗੀ, ਸਾਧੂ ਵਿਦਾ ਲੈ ਕੇ ਚਲਾ ਗਿਆ। ਜਾਂਦਿਆਂ ਜਾਂਦਿਆਂ ਪਿੱਛਾ ਨਜ਼ਦੀਕ ਹੀ ਜਾ ਰਿਹਾ ਸੀ, ਉਹ ਅਲੋਪ ਹੋ ਗਿਆ। ਕਈ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਉਹ ਸਾਧੂ ਜਾਂਦਾ ਜਾਂਦਾ ਜਿੰਨਾ ਨਹੀਂ ਇੱਥੇ ਹੀ ਗੁੰਮ ਹੋ ਗਿਆ ਕਿਤੇ, ਕੀ ਗੱਲ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਉਸਨੂੰ ਗੁਰੂ ਪ੍ਰਗਟ ਹੋਣ ਦੀ ਤਾਕਤ ਹੈ। ਉਹ ਬ੍ਰਹਮਾ ਦਾ ਪੁੱਤਰ ਨਾਰਦ ਸੀ, ਬ੍ਰਹਮ ਲੋਕ ਤੋਂ ਦਰਸ਼ਨ ਦੀਦਾਰ ਵਾਸਤੇ ਆਇਆ ਸੀ, ਹੁਣ ਉੱਥੇ ਹੀ ਚਲਾ ਗਿਆ। ਉਸਨੂੰ ਗੁਪਤ ਹੋਣਾ, ਪ੍ਰਗਟ ਹੋਣਾ ਇਹ ਤਾਕਤ ਹੈ। ਕਹਿ ਰਹੇ ਹੋ ਗੁਰੂ ਜੀ ਨੇ ਉਸ ਦਿਨ ਤਾਂ ਉਹ ਦਰਬਾਰ ਖਤਮ ਹੋਇਆ, ਦੂਸਰੇ ਦਿਨ ਦਰਬਾਰ ਲੱਗੇ। ਉਸੀ ਤਰ੍ਹਾਂ ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਹੈ, ਜਿੱਥੇ ਭਜਨ ਬਾਣੀ ਦਾ ਅਭਿਆਸ ਸੀ ਉੱਥੇ ਤੀਰਅੰਦਾਜ਼ੀ ਅਵਸ਼ਸਤਰਬਾਜ਼ੀ ਦਾ ਅਭਿਆਸ ਵੀ ਦੂਸਰੇ ਮੁਕਾਬਲੇ ਵਿੱਚ ਹੁੰਦਾ ਸੀ। ਸਵੇਂ ਉਸ ਮਿਸਤਰੀ ਸਿੰਘ ਨੇ ਉਹ ਤੀਰਾਂ ਦਾ ਪੱਥਾ ਇੱਕ ਇੱਕ ਤੀਰ ਦੇ ਨਾਲ ਇੱਕ ਇੱਕ ਖੰਭ ਜੜ ਕੇ ਦੂਸਰੇ ਦਿਨ ਦਰਬਾਰ ਵਿੱਚ ਆ ਕੇ ਹਾਜ਼ਰ ਕਰ ਦਿੱਤਾ। ਗੁਰੂ ਜੀ ਹਮੇਸ਼ਾ ਵੀਰਾ ਸਿੰਘ ਸੋਚਦੇ ਹੁੰਦੇ। ਉਸ ਮੌਕੇ ਹੁਕਮ ਕੀਤਾ, ਪ੍ਰੇਮੀਓ ਬਹੁਤ ਸਾਰੇ ਸਿੰਘ ਜਾ ਕੇ ਅੱਧਾ ਮੀਲ, ਮੀਲ ਡੇਢ ਮੀਲ, ਦੋ ਮੀਲ, ਢਾਈ ਮੀਲ, ਤਿੰਨ ਮੀਲ, ਜਾਂ ਇਸ ਤਰੀਕੇ ਦੇ ਚਾਰ ਪੰਜ ਮੀਲ ਦੇ ਫਾਸਲੇ 'ਤੇ ਜਾ ਕੇ ਖੜਦੇ ਜਾਓ, ਤੀਰ ਚਲਾਏ ਜਾਣਗੇ, ਇਹ ਤੁਸੀਂ ਤੀਰਾਂ ਨੂੰ ਆਦਰ ਕਰਨਾ ਹੋਏਗਾ, ਗੁਆਚਣ ਨਹੀਂ ਦੇਣੇ। ਦੌੜ ਕੇ ਚਲੇ ਕਿਉਂਕਿ ਲੱਛਣ ਭਜਣ ਦਾ ਸ਼ਸਤਰਬਾਜ਼ੀ ਦਾ ਅਭਿਆਸ ਸੀ। ਬਹੁਤ ਜਲਦੀ 30 ਮੀਲ ਦੌੜ ਕੇ ਪਹੁੰਚ ਗਏ ਹਨ। ਆਪ ਜੀ ਨੇ ਇੱਕ ਤੀਰ ਪੱਤੇ ਵਿੱਚੋਂ ਕੱਢਿਆ, ਤਨਿਸ਼ ਦੇ ਚਿੱਲੇ ਵਿੱਚ ਜੋੜਿਆ, ਤਨਿਸ਼ ਨੂੰ ਕੰਨ ਤੱਕ ਖਿੱਚ ਕੇ ਉਹਦੇ ਕਈ ਬਾਲੇ ਕੱਢੇ, ਅਖੀਰ ਤੀਰ ਚਲਾ ਦਿੱਤਾ। ਸ਼ਿਕਾਰ ਦੇ ਨਾਲ ਤੀਰ ਚੱਲ ਗਿਆ ਅਤੇ ਦੂਜਾ ਚਲਾਤਾ, ਤੀਜਾ ਚਲਾਤਾ, ਚੌਥਾ, ਸਾਰਾ ਹੀ ਤੀਰਾਂ ਦਾ ਪਤਾ ਖਾਲੀ ਕਰ ਗਿਆ। 3 ਘੰਟੇ ਗੁਜ਼ਰ ਗਏ, ਅਜੇ ਤੱਕ ਕੋਈ ਵੀ ਤੀਰ ਨਹੀਂ ਹਾਜ਼ਰ ਕੀਤਾ ਗਿਆ। ਹੁਕਮ ਹੋਇਆ, ਅਸ਼ਚਰਜ ਬਾਤ ਹੈ, ਕਿਤਨੀ ਦੇਰ ਹੋ ਗਈ, 3 ਘੰਟੇ ਹੋ ਗਏ, ਅਜੇ ਤੱਕ ਇੱਕ ਵੀ ਤੀਰ ਨਹੀਂ ਹਾਜ਼ਰ ਕੀਤਾ। ਬੁਲਾਓ ਸਭ ਨੂੰ। ਸਭ ਨੂੰ ਬੁਲਾਇਆ ਗਿਆ, ਸਾਰੇ ਹਾਜ਼ਰ ਹੋ ਗਏ, ਸਾਹਮਣੇ ਖੜੇ ਬਿਆਨ ਸੀ। ਕਹਿਣ ਲੱਗੇ, ਭਾਈ ਪ੍ਰੇਮੀਓ, ਤੁਹਾਨੂੰ ਤੀਰ ਨਾ ਗੁਆਚਣ ਇਸ ਵਾਸਤੇ ਭੇਜਿਆ ਸੀ, ਪਰ ਅਸ਼ਚਰਜ ਗੱਲ ਹੈ, ਤੁਸੀਂ ਇੱਕ ਵੀ ਤੀਰ ਨਹੀਂ ਹਾਜ਼ਰ ਕਰ ਸਕੇ, ਇਹ ਕੀ ਗੱਲ ਹੈ? ਉਹਨਾਂ ਅਰਜ਼ ਕੀਤੀ, ਗਰੀਬ ਨਾਲ ਸਾਨੂੰ ਤੀਰ ਲੱਭੇ ਨਹੀਂ, ਤੀਰ ਜ਼ਮੀਨ 'ਤੇ ਨਹੀਂ ਗਿਰੇ। ਕਹਿੰਦੇ, ਫਿਰ ਜਿਹੜੀ ਚੀਜ਼ ਆਸਮਾਨ ਵਿੱਚ ਸਿੱਟੀ ਜਾਂਦੀ ਹੈ, ਜ਼ਮੀਨ ਦੀ ਕਸ਼ਿਸ਼ ਹੈ, ਉਹ ਉਸ ਆਪਣੇ ਵੱਲ ਖਿੱਚਦੀ ਹੈ ਉਸਨੂੰ, ਉਸਨੇ ਹਮੇਸ਼ਾ ਜ਼ਮੀਨ 'ਤੇ ਆ ਕੇ ਵੀ ਡਿੱਗਣਾ, ਹੋਰ ਤਾਂ ਕਿਸੇ ਪਾਸੇ ਜਾ ਨਹੀਂ ਸਕਦੀ। ਜਿਹੜੇ ਤੀਰ ਚੱਲੇ, ਜਦੋਂ ਉਹਨਾਂ ਦਾ ਵੇਗ ਖਤਮ ਹੋਇਆ, ਉਹਨੇ ਹਮੇਸ਼ਾ ਜ਼ਮੀਨ 'ਤੇ ਆ ਕੇ ਡਿੱਗਣਾ ਸੀ। ਕੀ ਕਾਰਨ ਹੈ ਤੁਸੀਂ ਇੱਕ ਵੀ ਤੀਰ ਨਹੀਂ ਹਾਜ਼ਰ ਕਰ ਸਕੇ? ਮੇਰੀ ਉਹਨਾਂ ਦਾ ਤੀਰ ਤਾਂ ਲੱਭਿਆ ਨਹੀਂ। ਸਾਡੀ ਸੇਵਾ ਸੀ, ਸਾਡਾ ਫਰਜ਼ ਸੀ, ਅਸੀਂ ਇਹਨੂੰ ਅੱਛੀ ਤਰ੍ਹਾਂ ਪੂਰੀ ਪੂਰੀ ਨਿਭਾਉਂਦੇ, ਪਰ ਤੀਰ ਸਾਨੂੰ ਕੋਈ ਨਹੀਂ ਲੱਭਿਆ। ਕਈ ਦਫ਼ਾ ਪੁੱਛਣ ਤੋਂ ਇੱਕ ਸਿੰਘ ਉਹਨਾਂ ਵਿੱਚ ਹੱਥ ਜੋੜ ਕੇ ਅਰਜ਼ ਕਰਦਾ, ਗਰੀਬ ਨਵਾਜ਼, ਇਸ ਬਹਾਨੇ ਆਪ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੋ? ਇਹ ਸੁਣ ਕੇ ਗੁਰੂ ਜੀ ਕਹਿੰਦੇ, ਹਾਂ, ਹੁਣ ਤੁਸੀਂ ਨਿਸ਼ਾਨੇ 'ਤੇ ਆ ਗਏ। ਕਹਿੰਦੇ, ਦੇਖੋ, ਕੱਲ੍ਹ ਉਹ ਨਾਰਦਮੁਨੀ ਜੋ ਖੰਭ ਲਿਆਏ ਸਨ, ਮਹਾਂਪੰਖੀ ਦੇ ਖੰਭ ਸਨ। ਮਹਾਂਪੰਖੀ ਕਿਹਾ ਜਾ ਪੰਛੀ ਹੈ ਜਿਹਦਾ ਦੇਸ਼ ਆਸਮਾਨ ਵਿੱਚ ਹੈ, ਉੱਚਿਆਂ ਮੰਡਲਾਂ ਵਿੱਚ ਹੈ, ਉਸਦੇ ਖੰਭਾਂ ਦੇ ਵਿੱਚ ਵੀ ਇਹ ਤਾਸੀਰ ਹੈ। ਜਿਹੜੀ ਚੀਜ਼ ਤੀਰ ਆ ਜੜ ਕੇ ਅਗਰ ਚਲਾਇਆ ਜਾਵੇ, ਉਸ ਵਸਤੂ ਨੂੰ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਜਾਣਾ। ਇਸ ਕਰਕੇ ਹੀ ਇਹਨਾਂ ਤੀਰਾਂ ਦੇ ਨਾਲ ਇੱਕ ਖੰਭ ਜਿਹੜਾ ਸੀ, ਜਿਹੜੇ ਤੀਰ ਚਲਾਏ ਗਏ ਹਨ, ਉਹ ਸਾਰੇ ਹੀ ਮਹਾਂਪੰਖੀ ਦੇ ਦੇਸ਼ ਨੂੰ ਪਹੁੰਚ ਗਏ ਹਨ, ਉੱਥੇ ਚਲੇ ਗਏ ਹਨ, ਕਿਉਂਕਿ ਉਹਨਾਂ ਦੇ ਵਿੱਚ ਸ਼ਿਫਤੀ ਹੋਈ ਜੀ ਸੀ, ਉਹਨਾਂ ਦੇ ਵਿੱਚ ਇਹ ਵਾਧਾ ਸੀ, ਸੁਭਾਵ ਸੀ ਉਹਨਾਂ ਦਾ। ਇਸੀ ਤਰ੍ਹਾਂ ਜਿਵੇਂ ਤੀਰਾਂ ਨੂੰ ਖੰਭ ਆਪਣੇ ਸਵਾਮੀ ਦੇ ਦੇਸ਼ ਨੂੰ ਲੈ ਗਏ ਹਨ, ਤੁਹਾਨੂੰ ਵੀ ਇਹ ਸਿੱਖਿਆ ਹੈ। ਗੁਰੂ ਨਾਨਕ ਜੀ ਦੀ ਬਾਣੀ ਦੇ ਸ਼ਬਦ, ਇਹਨਾਂ ਦਾ ਪਾਠ, ਇਹਦਾ ਕੀਰਤਨ, ਇਹਨਾਂ ਦਾ ਅਭਿਆਸ, ਇਹਨਾਂ ਦੇ ਵਿਚਾਰ ਦੇ ਵਿੱਚ ਅਗਰ ਤੁਸੀਂ ਆਪਣੀ ਆਯੂ ਲਗਾਓਗੇ, ਤਾਂ ਵਕਤੇ ਅਖੀਰ ਜਦੋਂ ਆਯੂ ਪੂਰੀ ਹੁੰਦੀ ਹੈ, ਉਸ ਤੋਂ ਬਾਅਦ ਇਹ ਬਾਣੀ ਤੁਹਾਨੂੰ ਗੁਰੂ ਨਾਨਕ ਦੇ ਲੋਕ ਨੂੰ ਲੈ ਜਾਏਗੀ। ਇਸ ਕਰਕੇ ਪ੍ਰੇਮ ਨਾਲ ਬਾਣੀ ਪੜ੍ਹਿਆ ਕਰੋ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਦਸਵੇਂ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ। ਕੁਛ ਸਿੱਖਾਂ ਨੇ ਆ ਕੇ ਅਰਜ਼ ਕੀਤੀ, ਗਰੀਬ ਨਵਾਜ਼, ਅਸੀਂ ਸੁਣਿਆ ਹੈ ਬਾਣੀ ਦੇ ਵਿੱਚ, ਭਜਨ ਵਿੱਚ ਕੋਈ ਨਸ਼ਾ ਹੈ, ਕੋਈ ਸਰੂਰ ਹੈ, ਕੋਈ ਮਸਤੀ ਹੈ, ਕੋਈ ਬਿਮਾਰੀ ਹੈ, ਇਹ ਸੱਚਮੁੱਚੀ ਹੈ ਜਾਂ ਕਿ ਸਿਰਫ ਕਥਨ ਮਾਤਰ ਹੀ ਹੈ? ਗੁਰੂ ਜੀ ਕਹਿੰਦੇ ਪ੍ਰੇਮੀਆਂ, ਗੁਰੂ ਨਾਨਕ ਜੈਸੀ ਸ਼ਖਸੀਅਤ ਕਦੇ ਝੂਠ ਬੋਲ ਸਕਦੀ? ਇਹ ਬਚਨ ਗੁਰੂ ਨਾਨਕ ਜੀ ਦਾ ਹੈ।
ਤੇਰੀ ਦਸੇ ਤਿੰਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਤੇਰੀ ਦਸੇ ਤਿੰਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ, ਪ੍ਰਾਪਤ ਕਰੋ ਜਿਹੜਾ ਅਮਲ ਕਦੇ ਉਤਰੇ ਹੀ ਨਾ। ਇਹ ਦੁਨੀਆਂ ਦੇ ਅਮਲ ਜੇਕਰ ਸ਼ਾਮ ਨੂੰ ਕੋਈ ਖਾਂਦਾ ਜਾਂ ਪੀਂਦਾ ਸਵੇਰੇ ਉਤਰ ਜਾਂਦੇ ਹਨ, ਉਤਰਨ ਵੇਲੇ ਸਰੀਰ ਨੂੰ ਤੋੜ ਲੱਗਦੀ ਹੈ, ਕਈ ਕਿਸਮ ਦੇ ਹੋਰ ਦੁੱਖ ਦਾ ਕਾਰਨ ਬਣਦੇ ਹਨ। ਪਰ ਇੱਕ ਇਹੋ ਜਿਹਾ ਨਸ਼ਾ ਹੈ ਜਿਸਦੇ ਉੱਪਰ ਕੁਛ ਲੱਗਦਾ ਨਹੀਂ, ਕੁਛ ਖੇਚਲ ਨਹੀਂ ਹੁੰਦੀ, ਪਰ ਉਸਦੇ ਵਾਸਤੇ ਇਹ ਸ਼ਰਧਾ ਪ੍ਰੇਮ ਦੀ ਲੋੜ ਹੈ। ਜੇ ਉਸ ਨਸ਼ੇ ਨੂੰ ਤੁਸੀਂ ਪੀਓ, ਉਹਦਾ ਨਸ਼ਾ ਕਦੇ ਉਤਰਦਾ ਹੀ ਨਹੀਂ, ਅੱਠੇ ਪੈਰ ਚਿੜਿਆ ਹੀ ਰਹਿੰਦਾ ਹੈ। ਉਹਦੀ ਬਿਮਾਰੀ ਵਿੱਚ ਇਹੋ ਜਿਹਾ ਮਸਤ ਹੋ ਜਾਂਦਾ ਇਹ, ਜਿਹਦੀ ਬਿਮਾਰੀ ਦੂਜਿਆਂ ਨਸ਼ਿਆਂ ਦੀ ਬਿਮਾਰੀ ਜਾਂ ਮਸਤੀ ਤਾਂ ਇਹਦੇ ਜੀਵਨ ਦਾ ਸੱਤਿਆਨਾਸ਼ ਕਰਦੀ ਹੈ, ਖੁਆਰ ਕਰਦੀ ਹੈ। ਪਰ ਇਸ ਦੀ ਬਿਮਾਰੀ ਜਿਹੜੀ ਤੁਹਾਨੂੰ ਅਮਲ ਦੱਸ ਰਹੇ ਹਾਂ, ਜਿਸ ਨੂੰ ਪ੍ਰਾਪਤ ਹੋ ਜਾਏ ਉਹ ਤਾਂ ਬਾਦਸ਼ਾਹ ਦਾ ਬਾਦਸ਼ਾਹ ਬਣਾ ਦਿੰਦੀ ਹੈ। ਦੱਸਦੇ ਹਨ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਇਹ ਦ੍ਰਿਸ਼ਤ ਹੈ
ਨਾਮ ਕੁਮਾਰੀ ਨਾਮ ਕਾ, ਨਾਮ ਕੁਮਾਰੀ ਨਾਮ ਕਾ,
ਜੀ।
ਹਮੇਸ਼ਾ ਫਰਮਾਉਂਦੇ ਹਨ। ਇਹੀ ਗੱਲ ਗੁਰੂ ਨਾਨਕ ਜੀ ਨੇ ਉਸ ਮੌਕੇ ਜਦੋਂ ਦਿੱਲੀ ਦੇ ਜਮਨਾ ਦਰਿਆ ਨਾਲ ਦੀ ਵਗਦਾ ਹੈ, ਉਸਦੇ ਕਿਨਾਰੇ ਤੇ ਟਿੱਲਾ ਹੈ, ਬਹੁਤ ਸਾਰੇ ਦਰਖਤ ਹਨ, ਉਸਦੇ ਵਿੱਚ ਆ ਕੇ ਗੁਰੂ ਨਾਨਕ ਜੀ ਬੈਠ ਗਏ, ਮਰਦਾਨਾ ਰਬਾਬ ਕਰ ਵਜਾ ਕੇ ਕੀਰਤਨ ਕਰ ਚੁੱਕਾ, ਗੁਰੂ ਜੀ ਸਮਾਧਿਸ਼ਟ ਹੋ ਗਏ, ਮਰਦਾਨਾ ਉੱਠ ਕੇ ਫਿਰਨ ਲੱਗ ਪਿਆ। ਦਰਿਆ ਦੇ ਨਾਲ ਨਾਲ ਜਾਂਦਿਆਂ ਇੱਕ ਆਦਮੀ ਮਿਲਿਆ ਜਿਹਦੇ ਚਿਹਰੇ ਤੇ ਹਵਾਈਆਂ ਉੱਡੀਆਂ ਸਨ, ਬਹੁਤ ਹੀ ਉਦਾਸ ਨਜ਼ਰ ਆਇਆ। ਮਰਦਾਨੇ ਨੇ ਪੁੱਛਿਆ, ਕੀ ਗੱਲ ਹੈ, ਤੇਰਾ ਚਿਹਰਾ ਉਦਾਸ ਹੈ, ਤੈਨੂੰ ਕੀ ਦੁੱਖ ਹੈ, ਕੀ ਕੰਮ ਕਰਦਾ ਹੁੰਦਾ ਹੈ? ਉਹ ਕਹਿਣ ਲੱਗਾ, ਫਕੀਰ ਸਾਈ, ਮੈਂ ਇੱਕ ਛੋਟਾ ਜਿਹਾ ਮੁਲਾਜ਼ਮ ਆ, ਨਾਲ ਹੀ ਜਮਨਾ ਦੇ ਕਿਨਾਰੇ ਤੇ ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ ਹੈ, ਸੋ ਮੈਂ ਇੱਥੇ ਇੱਕ ਛੋਟਾ ਜਿਹਾ ਮੁਲਾਜ਼ਮ ਹਾਥੀ ਦਾ ਹਥਵਾਨ ਹਾਂ। ਕੁਛ ਪੈਸੇ ਤਨਖਾਹ ਮਿਲਦੀ ਹੈ, ਜਿਸ ਦੇ ਨਾਲ ਆਪਣਾ ਤੇ ਬਾਲ ਬੱਚੇ ਦਾ ਗੁਜ਼ਾਰਾ ਚਲਾਉਣਾ, ਪਰ ਹੁਣ ਮੇਰੇ ਦੇਖਦਿਆਂ ਦੇਖਦਿਆਂ ਹਾਥੀ ਗਿਰ ਗਿਆ, ਮਰ ਗਿਆ, ਹਾਥੀ ਮਰ ਗਿਆ, ਮੇਰੀ ਨੌਕਰੀ ਟੁੱਟ ਜਾਏਗੀ, ਮੈਨੂੰ ਫਿਕਰ ਹੈ ਮੈਂ ਬਾਲ ਬੱਚੇ ਦੇ ਸਮੇਤ ਭੁੱਖਾ ਮਰਾਂਗਾ। ਇਉਂ ਕਰਕੇ ਮੇਰੇ ਚਿਹਰੇ ਦੀ ਇਹੋ ਜਿਹੀ ਹਾਲਤ ਹੈ। ਮਰਦਾਨਾ ਉਸਨੂੰ ਸਮਝਾਉਂਦਾ ਹੈ ਵੀ ਫਿਕਰ ਨਾ ਕਰ, ਤੂੰ ਦਿਲ ਦੀ ਉਦਾਸੀ ਛੱਡ, ਤੇਰੇ ਤੇ ਗੁਰੂ ਬਾਬੇ ਦੀ ਕਿਰਪਾ ਹੋ ਜਾਏਗੀ, ਤੂੰ ਆ ਮੇਰੇ ਨਾਲ। ਮਰਦਾਨਾ ਉਸਨੂੰ ਨਾਲ ਲਿਆਇਆ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ, ਨਮਸਕਾਰ ਕਰਕੇ ਬੈਠ ਕੇ ਮਰਦਾਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਗਰੀਬ ਆਦਮੀ ਹੈ, ਵਿਚਾਰਾ ਬਹੁਤ ਦੁਖੀ ਹੈ, ਇਸ ਤੇ ਕਿਰਪਾ ਕਰੋ। ਸਾਰੀ ਗੱਲ ਦੱਸੀ, ਹਾਥੀ ਖਾਨੇ ਵਿੱਚ ਇਹ ਮਹਾਵਤ ਹੈ ਇੱਕ ਹਾਥੀ ਦਾ, ਇਸਦਾ ਹਾਥੀ ਕਹਿੰਦਾ ਹੁਣੀ ਹੁਣ ਮਰ ਗਿਆ, ਮਰ ਖੜਾ ਖੜਾ ਗਿਰ ਗਿਆ, ਸੋ ਮੇਰੀ ਨੌਕਰੀ ਹਟ ਜਾਏਗੀ, ਬਾਲ ਬੱਚਾ ਭੁੱਖਾ ਮਰਨ ਦਾ ਖਤਰਾ ਹੈ। ਗੁਰੂ ਜੀ ਕਹਿੰਦੇ ਨਹੀਂ, ਇਸਨੂੰ ਭਰਮ ਪੈ ਗਿਆ ਹੈ, ਹਾਥੀ ਤਾਂ ਜਿਉਂਦਾ ਹੈ। ਉਸਨੇ ਕਿਹਾ ਨਹੀਂ ਵੀ ਨਵਾਜ਼, ਮੈਂ ਹੁਣੀ ਆਇਆ, ਮੇਰੇ ਦੇਖਦੇ ਦੇਖਦੇ ਖੜਾ ਖੜਾ ਡਿੱਗ ਗਿਆ, ਮਰ ਗਿਆ। ਗੁਰੂ ਜੀ ਕਹਿੰਦੇ ਨਹੀਂ, ਤੈਨੂੰ ਭਰਮ ਪੈ ਗਿਆ, ਤੇਰਾ ਹਾਥੀ ਜਿਉਂਦਾ। ਜਦੋਂ ਦੋ ਤਿੰਨ ਦਾ ਉਸਨੇ ਇਹ ਕਿਹਾ, ਗੁਰੂ ਜੀ ਨੇ ਕਿਹਾ ਨਹੀਂ ਹਾਥੀ ਜਿਉਂਦਾ ਹੈ, ਮਰਦਾਨਾ ਕਹਿਣ ਲੱਗਾ ਜਾ ਕੇ ਦੇਖ, ਤੇਰਾ ਹਾਥੀ ਜ਼ਰੂਰ ਜਿਉਂਦਾ ਹੋਵੇਗਾ। ਜਦੋਂ ਆ ਕੇ ਦੇਖਿਆ ਹਾਥੀ ਖੜਾ ਹੈ ਤੇ ਆਪਣੇ ਕੱਲਾਂ ਕੰਨਾਂ ਨੂੰ ਹਲਾ ਹਲਾ ਕੇ ਗੁੱਥੀਆਂ ਹਟਾ ਰਿਹਾ, ਬੜਾ ਖੁਸ਼ ਹੋਇਆ। ਇਹ ਗੱਲ ਪਲੋ ਪਲੀ ਦੇ ਵਿੱਚ ਸਾਰੇ ਸ਼ਹਿਰ ਵਿੱਚ ਤੁਰ ਗਈ। ਕੋਈ ਫਕੀਰ ਆਇਆ, ਉਸਨੇ ਹਾਥੀ ਜਿੰਦਾ ਕਰ ਦਿੱਤਾ। ਬਾਦਸ਼ਾਹ ਦੇ ਕੰਨ ਵਿੱਚ ਵੀ ਖਬਰ ਪਹੁੰਚੀ, ਉਸਨੇ ਕਿਹਾ ਨਿਕਲਵਰਤੀ ਅਹਿਲਕਾਰਾਂ ਨੂੰ ਉਸ ਫਕੀਰ ਨੂੰ ਮੇਰੇ ਪਾਸ ਹਾਜ਼ਰ ਕਰੋ। ਉਹਨਾਂ ਵਿੱਚ ਇੱਕ ਸਿਆਣਾ ਅਹਿਲਕਾਰ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮ, ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਕਤ ਹੈ, ਉਹਨਾਂ ਦੀ ਸ਼ਰਨ ਵਿੱਚ ਪਹੁੰਚਣਾ ਕੁਛ ਲਾਭ ਉਠਾਈਦਾ ਹੁੰਦਾ, ਉੱਥੇ ਆਪ ਹਾਜ਼ਰ ਹੋ ਜਾ ਕੇ ਨਿਮਰਤਾ ਦੇ ਸ਼ਹਿਰ। ਖੈਰ ਇਹ ਨੇਕ ਨਸੀਹਤ ਪਾਤਸ਼ਾਹ ਨੇ ਮਨਾ ਲਈ, ਬਹੁਤ ਸਾਰੇ ਅਹਿਲਕਾਰ ਉਸਦੇ ਨਾਲ ਹਨ ਤੇ ਉਹ ਆਪ ਹੈ, ਬਹੁਤ ਸਾਰੇ ਫਲਾਂ ਫੁਲਾਂ ਦੇ ਟੋਕਰੇ ਹਨ, ਨਿਉਂ ਜਾ ਕੇ ਗੁਰੂ ਦੇ ਚਰਨਾਂ ਵਿੱਚ ਬੇਟਾ ਰੱਖ ਕੇ ਨਮਸਕਾਰ ਕਰਕੇ ਹੱਥ ਜੋੜ ਕੇ ਸਾਹਮਣੇ ਬੈਠ ਗਿਆ। ਕਹਿਣ ਲੱਗੇ ਮਹਾਰਾਜ, ਆਪਣੇ ਬੜਾ ਮੌਜੂਦਾ ਦਿਖਾਇਆ, ਆਪਣੇ ਬੜੀ ਕਰਾਮਾਤ ਦਿਖਾਈ, ਆਪਣੇ ਬੜੀ ਸ਼ਕਤੀ ਦਿਖਾਈ, ਹਾਥੀ ਜਿੰਦਾ ਕੀਤਾ। ਗੁਰੂ ਜੀ ਕਹਿੰਦੇ ਨਹੀਂ, ਹਾਥੀ ਪਹਿਲੇ ਹੀ ਜਿੰਦਾ ਸੀ, ਉਸਨੂੰ ਭਰਮ ਪੈ ਗਿਆ ਸੀ ਵੀ ਹਾਥੀ ਮਰ ਗਿਆ, ਕਿਉਂਕਿ ਗੁਰੂ ਜੀ ਕਰਾਮਾਤ ਮੌਜੇ ਤੋਂ ਇਹਨੇ ਪਸੰਦ ਨਹੀਂ ਕਰਦੇ, ਇਹਨਾਂ ਨੂੰ ਗੁਰੂ ਘਰ ਦੇ ਵਿੱਚ ਕਰਾਮਾਤ ਨੂੰ ਭਾਵੇਂ ਪਸੰਦ ਨਹੀਂ ਕੀਤਾ ਗਿਆ, ਪਰ ਜੇਕਰ ਦੇਖਿਆ ਜਾਵੇ ਇਤਨੀ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਗੁਰੂ ਘਰ ਦੇ ਵਿੱਚ ਗੁਰੂਆਂ ਨੇ ਤੇ ਬੜੇ ਬੜੇ ਗੁਰਸਿੱਖਾਂ ਨੇ ਇਹ ਕੌਤਕ ਕੀਤੇ। ਹਾਂ, ਉਸ ਕਰਾਮਾਤ ਨੂੰ ਜਿਹੜੀ ਆਪਣੀ ਨੌਂ ਨੂੰ ਮੁੱਖ ਰੱਖ ਕੇ ਕਰਨੀ ਹੈ, ਗੁਨਾਹ ਕਰਾਰ ਦਿੱਤਾ ਗਿਆ ਹੈ, ਜੋ ਵਾਹਿਗੁਰੂ ਦੀ ਰਜ਼ਾ ਵਿੱਚ ਕਰਨੀ ਹੈ ਉਹ ਵਾਹਿਗੁਰੂ ਦੀ ਰਜ਼ਾ ਹੈ, ਹੁਕਮ ਹੈ, ਹੁਕਮ ਨੂੰ ਕੌਣ ਮੇਟੇ, ਕੋਈ ਮੇਟਣ ਸਮਰੱਥ ਨਹੀਂ ਹੈ। ਇਸ ਕਰਕੇ ਭੇਦ ਇੰਨਾ ਕੁ ਹੈ, ਇਸ ਗੱਲ ਨੂੰ ਹਰੇਕ ਸਮਝਦਾ ਨਹੀਂ ਹੈ। ਇਸ ਕਰਕੇ ਗੁਰੂ ਜੀ ਖੈਰ ਇੱਥੇ ਆਪਣੇ ਆਪ ਨੂੰ ਛੁਪਾਉਣਾ ਚਾਹੁੰਦੇ ਹਨ, ਕਹਿਣਗੇ ਨਹੀਂ ਹਾਥੀ ਜਿੰਦਾ ਸੀ, ਉਸਨੂੰ ਭਰਮ ਪੈ ਗਿਆ ਸੀ। ਖੈਰ ਇਸ ਗੱਲ ਤੋਂ ਬਾਅਦ ਕੁਛ ਬਚਨ ਬਲਾ ਛਿੜੇ ਤੇ ਬਾਦਸ਼ਾਹ ਨੇ ਕਿਹਾ, ਮਹਾਰਾਜ ਮੈਨੂੰ ਛੁੱਟੀ ਦਿਓ, ਮੈਨੂੰ ਇਹ ਵੇਲੇ ਕੋਈ ਥੋੜਾ ਜਿਹਾ ਨਸ਼ਾ ਲੈਣ ਦਾ ਸਬੰਧ। ਬਹੁਤ ਕਿਸੇ ਅੱਛੇ ਮੁਲਕ ਤੋਂ ਬਹੁਤ ਆਲਾ ਕਿਸਮ ਦੀ ਸ਼ਰਾਬ ਮੇਰੇ ਪਾਸ, ਅਗਰ ਹੁਕਮ ਕਰੋ ਇੱਕ ਸੁਰਾਹੀ ਆਪਦੇ ਵਾਸਤੇ ਵੀ ਹਾਜ਼ਰ ਕਰਦੀ, ਕਿਉਂਕਿ ਮੈਂ ਸੁਣਿਆ ਹੈ ਕਿ ਗੋਰਖਾਦ ਸ਼ਰਾਬ ਪੀ ਕੇ ਤਾੜੀਆਂ ਲਾਉਂਦੇ ਸਨ, ਸਮਾਧੀਆਂ ਲਾਉਂਦੇ ਸਨ। ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ, ਕਹਿਣਗੇ ਬਾਦਸ਼ਾਹ ਜਿਹੜੀਆਂ ਸਮਾਧੀਆਂ ਨਸ਼ਿਆਂ ਦੇ ਆਸੇ ਲੱਗਦੀਆਂ ਚੰਗੀਆਂ ਸਮਾਧੀਆਂ ਹੋਣਗੀਆਂ। ਨਸ਼ੇ ਦੇ ਵਿੱਚ ਗੁੱਟ ਹੋ ਕੇ ਪਿਆਇਆ ਸਮਾਧੀ ਹੁੰਦੀ ਹੈ, ਸਮਾਧੀ ਤਾਂ ਵਾਹਿਗੁਰੂ ਦੇ ਨਾਲ ਲੀਨ ਹੋਣ ਦੀ ਹੁੰਦੀ ਹੈ। ਵਾਹਿਗੁਰੂ ਆਪ ਹੀ ਸਮਾਧ ਰੂਪ ਹੈ, ਜਦੋਂ ਅਸੀਂ ਆਪਣੀ ਬਿਰਤੀ ਨੂੰ ਉਹਦੇ ਵਿੱਚ ਲੀਨ ਕਰ ਦਿਆਂਗੇ ਉਹ ਕੁਦਰਤੀ ਸਹਿ ਸਮਾਧ। ਸੋ ਇਸ ਕਰਕੇ ਸਾਡੇ ਪਾਸ ਇਹ ਜੀ ਸ਼ਰਾਬ ਹੈ, ਗੁਰੂ ਜੀ ਕਹਿੰਦੇ ਉਹ ਤੇਰੀ ਸ਼ਰਾਬ ਦਾ ਭਲਾ ਨਸ਼ਾ ਕਰ ਕਿੰਨੀ ਦੇਰ ਰਹਿੰਦਾ ਬਾਦਸ਼ਾਹ, ਕਹਿੰਦਾ ਮਹਾਰਾਜ ਸ਼ਾਮ ਨੂੰ ਪੀਂਗੇ ਸਵੇਰੇ ਉੱਤਰ ਜਾਂਦਾ। ਬਸ ਇੰਨਾ ਕਿ ਸਾਡੇ ਪਾਸ ਕਹਿੰਦੇ ਇਹ ਜੀ ਸ਼ਰਾਬ ਹੈ, ਜੇ ਤੂੰ ਇੱਕ ਉਸਦਾ ਪਿਆਲਾ ਲੈ ਲਵੇ, ਇੱਕ ਪੈਗ ਲੈ ਲਵੇ, ਉਹਦਾ ਨਸ਼ਾ ਕਿਆਮਤ ਤੱਕ ਨਾ ਉਤਰੇ। ਹੈਰਾਨ ਹੋ ਗਿਆ, ਇਹ ਜੀ ਸ਼ਰਾਬ ਕਿਹੜੀ, ਤਾਂ ਮਹਾਰਾਜ ਜ਼ਰੂਰ ਕਿਰਪਾ ਕਰੋ। ਪਰ ਗੁਰੂ ਜੀ ਕਹਿਣਗੇ ਬਾਦਸ਼ਾਹ, ਉਹ ਸ਼ਰਾਬ ਇਹੋ ਜੀ ਮਜ਼ਬੂਤ ਹੈ, ਉਹ ਸੋਨੇ ਦੇ ਬਰਤਨ ਤੋਂ ਬਿਨਾਂ ਠਹਿਰ ਨਹੀਂ ਸਕਦੀ, ਜਿਵੇਂ ਛੀਣੀ ਦਾ ਦੁੱਧ ਸੋਨੇ ਦੇ ਬਰਤਨ ਤੋਂ ਬਿਨਾਂ ਠਹਿਰ ਨਹੀਂ ਸਕਦਾ, ਹੋਰ ਬਰਤਨ ਨੂੰ ਭੰਨ ਦਿੰਦਾ ਹੈ। ਇਸੀ ਤਰ੍ਹਾਂ ਹੀ ਉਹ ਜਿਹੜੀ ਸਾਡੀ ਸ਼ਰਾਬ ਹੈ, ਉਹ ਸੋਨੇ ਦੇ ਬਰਤਨ ਵਿੱਚ ਹੀ ਨਿਵਾਸ ਕਰਦੀ, ਅਤਿਅੰਤ ਸ਼ੁੱਧ ਹਿਰਦਾ ਜਿਹੜਾ ਉਹਦੇ ਵਿੱਚ ਨਿਵਾਸ ਕਰਦੀ ਹੈ, ਮੈਲੇ ਹਿਰਦਿਆਂ ਵਿੱਚ ਉਹ ਨਿਵਾਸ ਨਹੀਂ ਕਰਦੀ ਹੈ। ਇਸ ਕਰਕੇ ਜਿਸ ਨੂੰ ਪ੍ਰਾਪਤ ਹੋ ਜਾਏ ਉਹਦਾ ਨਸ਼ਾ ਤੇ ਦਰਦਾਸ ਨਹੀਂ ਕਰਦਾ। ਗੁਰੂ ਜੀ ਇਹ ਬਚਨ ਗਿਆ, ਖੈਰ ਬਾਦਸ਼ਾਹ ਚਲਾਂਗੇ, ਸ਼ੁੱਧ ਹਿਰਦਾ ਉਹਦਾ ਵਿਚਾਰਦਾ ਕਿੱਥੇ ਸੀ। ਇਉਂ ਕਰਕੇ ਇੱਧਰ ਗੁਰੂ ਸਮੇਸ਼ ਜੀ ਨੇ ਸਿੱਖਾਂ ਨੂੰ ਕਿਹਾ, ਜਿਹਨਾਂ ਨੇ ਅਰਜ਼ ਕੀਤੀ ਸੀ ਮਹਾਰਾਜ ਕੀ ਇਹ ਗੱਲ ਠੀਕ ਹੈ ਕਿ ਗਲਤ ਹੈ। ਗੁਰੂ ਜੀ ਕਹਿੰਦੇ ਠੀਕ ਹੈ, ਨਾਮ ਦੇ ਵਿੱਚ ਅਮਲ ਹੈ, ਨਾ ਉਤਰਨ ਵਾਲਾ ਅਮਲ ਹੈ, ਦੁਨੀਆਂ ਦੇ ਅਮਲ ਤਾਂ ਕੁਛ ਵੀ ਨਹੀਂ, ਵਿਸ਼ੇ ਅਨੰਦ ਸੰਸਾਰ ਹੈ, ਭਜਨ ਅਨੰਦ ਹਰਦਾਸ ਬ੍ਰਹਮਾਨੰਦ ਜੀਵ ਨੂੰ ਪਈ ਵਾਸ਼ਨਾ ਨਾਲ, ਦੁਨੀਆਂ ਦੇ ਸੁੱਖ ਜਿਹੜੇ ਹਨ ਉਹਨਾਂ ਦਾ ਸੁੱਖ ਇੱਕ ਬੂੰਦ ਹੈ, ਭਜਨ ਦਾ ਸੁੱਖ ਜਿਹੜਾ ਇੱਕ ਦਰਿਆ ਹੈ, ਬ੍ਰਹਮਾਨੰਦ ਭਜਨ ਕਰਦੇ ਕਰਦੇ ਤੱਤ ਗਿਆਨ ਵਾਸ਼ਨਾ ਕਮਨੋਨਾਸ਼ ਵਾਲਾ ਜੋ ਆਨੰਦ ਪ੍ਰਾਪਤ ਹੁੰਦਾ ਹੈ ਉਹ ਆਨੰਦ ਦਾ ਸਮੁੰਦਰ ਬਣ ਜਾਂਦਾ, ਉਹ ਤਾਂ ਆਨੰਦ ਦਾ ਸਮੁੰਦਰ। ਹੁਣ ਦੱਸੋ ਸਮੁੰਦਰ ਵੱਡਾ ਹੈ ਕਿ ਦਰਿਆ ਵੱਡਾ ਹੈ ਜਾਂ ਕਿ ਬੂੰਦ ਵੱਡੀ ਹੈ। ਸਾਰੇ ਕਹਿਣਗੇ ਸਮੁੰਦਰ ਬਹੁਤ ਵਿਸ਼ਾਲ ਚੀਜ਼ ਹੈ, ਉਸ ਤੋਂ ਛੋਟਾ ਦਰਿਆ ਹੈ, ਬੂੰਦ ਤਾਂ ਕੁਛ ਵੀ ਨਹੀਂ ਹੈ ਇਹਨਾਂ ਦੇ ਮੁਕਾਬਲੇ। ਸਾਰੇ ਸੰਸਾਰ ਨੂੰ ਵਿਸ਼ੇ ਕੀ ਹਨ, ਅੱਖਾਂ ਕੰਨ ਨਾਸਕਾਂ ਰਸਨਾ ਤੱਕ ਇੰਦਰੀਆਂ, ਪੰਜੇ ਗਿਆਨ ਇੰਦਰੀਆਂ, ਇਹਨਾਂ ਦੁਆਰਾ ਮਨ ਦਾ ਟਕਾ ਹੋ ਜਾਣਾ। ਉਸ ਮਨ ਦੇ ਟਕਾਅ ਵਿੱਚ ਜਿਹੜਾ ਕੁਛ ਸੁੱਖ ਮਹਿਸੂਸ ਹੁੰਦਾ ਹੈ ਤਾਂ ਉਹ ਵੀ ਆਤਮਾ ਦਾ, ਉਹਦੇ ਵਿੱਚ ਆਤਮਾ ਦਾ ਅਕਸ਼ ਪੈਂਦਾ, ਇਹ ਵਿਸ਼ੇ ਸੁੱਖ ਸਰੂਪ ਨਹੀਂ ਹਨ। ਇਸ ਕਰਕੇ ਉਹਦਾ ਅਕਸ਼ ਪੈ ਜਾਣਾ, ਉਸਨੂੰ ਇਹ ਵਿਸ਼ੇ ਨੂੰ ਮੰਨਦੇ ਹਨ, ਉਹ ਇੱਕ ਬੂੰਦ ਹੈ। ਸਮੁੰਦਰ ਵਿੱਚ ਇੱਕ ਡੱਕਾ ਲਓ, ਡੁਬੋ, ਉਹਦੇ ਉੱਤੇ ਇੱਕ ਬੂੰਦ ਆਏਗੀ, ਇੰਨਾ ਕੁ। ਸੋ ਬਾਕੀ ਭਜਨ ਆਨੰਦ, ਭਜਨ ਦੇ ਵਿੱਚ ਜਿਹੜਾ ਮਨ ਟਿਕਦਾ ਹੈ, ਬਾਣੀ ਵਿੱਚ, ਕੀਰਤਨ ਵਿੱਚ, ਸਿਮਰਨ ਵਿੱਚ, ਵਿਆਸ ਵਿੱਚ ਜਿਹੜਾ ਮਨ ਟਿਕਦਾ ਹੈ, ਉਹ ਇਕਾਗਰਤਾ ਇੱਕ ਦਰਿਆਵਤ ਹੈ, ਉਹ ਯਾਨੀ ਸੁੱਖ ਹੈ ਜਿਹੜਾ ਦਰਿਆਵਤ, ਕਿਤਨਾ ਵਿਸ਼ਾਲ ਜ਼ਿਆਦਾ ਹੈ ਉਹਦੇ ਨਾਲ। ਇਉਂ ਕਰਦੇ ਕਰਦੇ ਜਿਸ ਨੂੰ ਤੱਤ ਗਿਆਨ ਦੀ ਪ੍ਰਾਪਤੀ ਹੋ ਗਈ, ਤੱਤ ਗਿਆਨ ਵਾਸ਼ਨਾ ਹੈ ਮਨੋਨਾਸ ਦਾ ਅਭਿਆਸ ਕਰਕੇ, ਜਿਸਦਾ ਮਨ ਦਾ ਮਨੱਤ ਭਾਵ ਹੀ ਨਸ਼ਟ ਹੋ ਗਿਆ, ਬਾਕੀ ਰਹਿ ਗਿਆ ਆਨੰਦ ਦਾ ਸਾਗਰ ਆਤਮਾ ਹੀ, ਉਹ ਤਾਂ ਫਿਰ ਆਨੰਦ ਦਾ ਸਮੁੰਦਰ ਹੈ। ਸੋ ਇਸ ਕਰਕੇ ਜਿਹੜੇ ਸਿਆਣੇ ਪੁਰਸ਼ ਹਨ ਉਹ ਬੂੰਦ ਨੂੰ ਛੱਡ ਕੇ ਦਰਿਆ ਜਾਂ ਸਮੁੰਦਰ ਦੀ ਕੋਸ਼ਿਸ਼ ਕਰਿਆ ਕਰਦੇ ਹਨ। ਇਸੀ ਕਰਕੇ ਬਾਰ ਬਾਰ ਫਰਮਾਨ ਕੀਤਾ ਹੈ ਗੁਰੂ ਜੀ ਨੇ, ਪੀ ਲੈ ਸਕੀਏ Thank you. ਤਿਆਗਰੀ ਸਖੀ ਨਾਮ ਮਹਾਰਸ ਪੀਅ ਬਿਨ ਰਸ ਚਾਖੇ ਬੁੜ ਗਈ ਸਗਰੀ ਸੁਖੀ ਨਾ ਹੋਵੋ ਤੇ ਜੀਓ। ਇਉਂ ਉਸ ਭਜਨ ਦੇ ਆਨੰਦ ਵੱਲ ਤੇ ਬ੍ਰਹਮਾਨੰਦ ਵੱਲ ਗੁਰੂ ਜੀ ਪ੍ਰੇਰ ਰਹੇ ਹਨ। ਸਭ ਤੋਂ ਜ਼ਿਆਦਾ ਸ਼ੁਭ ਚਿੰਤਕ ਬਿਹਤਰੀ ਚਾਹੁਣ ਵਾਲਾ ਸਿੱਖ ਦਾ ਗੁਰੂ ਹੋਇਆ ਕਰਦਾ, ਜਿਵੇਂ ਆਪਣੇ ਬੱਚਿਆਂ ਦੀ ਬਿਹਤਰੀ ਚਾਹੁਣ ਵਾਲਾ ਨੇਕ ਪਿਤਾ ਹੁੰਦਾ ਹੈ, ਇਸੀ ਤਰ੍ਹਾਂ ਸਿੱਖ ਦੀ ਬਿਹਤਰੀ ਚਾਹੁਣ ਵਾਲਾ ਗੁਰੂ ਹੈ। ਗੁਰੂ ਚਾਹੁੰਦਾ ਹੈ ਜਿਸ ਆਨੰਦ ਵਿੱਚ ਮੈਂ ਮਹਿਬ ਹਾਂ, ਮੇਰਾ ਸਿੱਖ ਵੀ ਇਹੋ ਜਿਹੇ ਆਨੰਦ ਵਿੱਚ ਹੀ ਮਹਿਬ ਹੋ ਜਾਵੇ। ਹਾਂ, ਹਰ ਸ਼ੋਕ ਅਨੰਤ ਨਹੀਂ ਬੀਆ, ਸੋਖ ਹਰ ਗੁਰੂ ਨਾਨਕ ਕੋ ਦੀਆ। ਸਿਉਂ ਉੱਧਰ ਪ੍ਰੇਰਦੇ ਹਨ। ਸੋ ਭਜਨ ਦਾ ਆਨੰਦ ਯਾਨੀ ਵਿਸ਼ੇ ਆਨੰਦ ਇੱਕ ਗੂੰਦ ਹੈ, ਭਜਨ ਦਾ ਆਨੰਦ ਆਨੰਦ ਦਾ ਦਰਿਆ ਹੈ ਤੇ ਬ੍ਰਹਮਾਨੰਦ ਆਨੰਦ ਦਾ ਸਮੁੰਦਰ ਹੈ। ਜਿਸ ਨੂੰ ਪ੍ਰਾਪਤ ਹੋਇਆ ਉਹ ਜਾਣੇ, ਸੋ ਜਾਣੇ ਦਿਨ ਚਾਖਿਆ ਹਰ ਨਾਮ ਅਮੋਲਾ। ਪਰ ਪ੍ਰਾਪਤ ਕਿਸ ਨੂੰ ਹੁੰਦਾ ਹੈ? ਸੰਤਨ ਇਹ ਅਵਸਥਾ ਸੰਤਾਂ ਦੀ ਹੈ, ਜਿਸ ਨੂੰ ਪ੍ਰਾਪਤ ਹੋ ਜਾਵੇ ਉਹਦਾ ਦਰਜਾ ਸੰਤਾਂ ਵਿੱਚ ਹੋ ਜਾਂਦਾ ਹੈ। ਇਉਂ ਕਰਕੇ ਗੁਰੂ ਜੀ ਉਹਨਾਂ ਪ੍ਰੇਮੀਆਂ ਨੂੰ ਕਹਿੰਦੇ ਹਨ, ਭਾਈ ਭਜਨ ਦੇ ਵਿੱਚ ਬਾਣੀ ਵਿੱਚ ਆਨੰਦ ਹੈ, ਸਰੂਰ ਹੈ, ਮਸਤੀ ਹੈ, ਨਾ ਉਤਰਨ ਵਾਲੀ ਮਸਤੀ ਹੈ, ਇਸ ਕਰਕੇ ਇਹਦੇ ਸੰਤੇ ਵਾਲੀ ਗੱਲ ਕੋਈ ਨਹੀਂ। ਉਹਨਾਂ ਅਰਜ਼ ਕੀਤੀ, ਗਰੀਬ ਨਿਵਾਜ਼ ਅਸਾਂ ਨੂੰ ਤਾਂ ਕਦੇ ਪ੍ਰਾਪਤ ਨਹੀਂ ਹੋਇਆ। ਗੁਰੂ ਜੀ ਨੇ ਕਿਹਾ, ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ, ਤੁਸੀਂ ਨਾਮ ਨਹੀਂ ਸਿਮਰਨ ਕਰਦੇ ਹੋਵੋਗੇ। ਮਹਾਰਾਜ, ਰੋਜ਼ ਪੜ੍ਹਦੇ ਹਾਂ ਬਾਣੀ, ਨਿਤਨੇਮ ਨਾਲ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਸਾਨੂੰ ਤਾਂ ਕਦੇ ਪ੍ਰਾਪਤ ਨਹੀਂ ਹੋਇਆ। ਇਉਂ ਦੋ ਚਾਰ ਦਿਖਾ ਕੇ ਅਖੀਰ ਗੁਰੂ ਜੀ ਨੇ ਉਹਨਾਂ ਪ੍ਰੈਕਟੀਕਲੀ ਸਮਝਾਉਣ ਵਾਸਤੇ ਇੱਕ ਕੌਤਕ ਰਚਿਆ, ਕਹਿਣ ਵੀ ਭਾਈ ਇੱਕ ਸੁਖ ਨਿਧਾਨ ਦਾ ਰਗੜ ਕੇ ਵੱਡਾ ਸਰਵਲੋ ਦਾ ਗੜਵਾ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ। ਕੁਛ ਸਰਵਲੋ ਦੇ ਬਾਟੇ ਲਿਆਓ, ਲਿਆਂਦੇ ਗਏ। ਉਹਨਾਂ ਪ੍ਰੇਮੀਆਂ ਨੂੰ ਜਿਹਨੇ ਇਹ ਸਵਾਲ ਕੀਤਾ ਸੀ, ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ ਬਿਠਾ ਲਏ ਗਏ। ਸੋ ਹੁਕਮ ਹੋਇਆ, ਹਰ ਇੱਕ ਦੇ ਅੱਗੇ ਇੱਕ ਇੱਕ ਬਾਟਾ ਰੱਖ ਦਿਓ, ਰੱਖਤਾ। ਸੋ ਜਿਸ ਦੇ ਪਾਸ ਗੜਵਾ ਪਿਆ ਸੁਖ ਨਿਧਾਨ ਰਗੜੇ ਹੋਏ ਦਾ ਸੀ, ਉਹਨੂੰ ਹੁਕਮ ਕੀਤਾ, ਦੋ ਦੋ ਗੁੱਟਾਂ ਹਰ ਇੱਕ ਦੇ ਬਾਟੇ ਵਿੱਚ ਪਾਈ ਜਾ। ਐਸਾ ਹੀ ਕੀਤਾ ਗਿਆ। ਇੱਕ ਪਾਸੇ ਵਾਲਿਆਂ ਨੂੰ ਕਿਹਾ, ਤੁਸੀਂ ਛਕ ਲਓ। ਦੂਸਰੀ ਤਰਫ ਜਿਹੜੇ ਬੈਠੇ ਸਨ ਉਹਨਾਂ ਨੂੰ ਹੁਕਮ ਆਇਆ, ਤੁਸੀਂ ਕੁਰਲੀਆਂ ਕਰ ਦਿਓ, ਯਾਨੀ ਤੁਸੀਂ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਖਿਆਲ ਰੱਖੋ। ਦੋਨਾਂ ਨੇ ਹੁਕਮ ਦੀ ਤਾਮੀਲ ਕੀਤੀ। ਜਿਹਨਾਂ ਨੂੰ ਛਕਣ ਦਾ ਹੁਕਮ ਸੀ ਉਹਨਾਂ ਨੇ ਛਕ ਲਿਆ, ਜਿਹਨਾਂ ਨੂੰ ਕੁਰਲੀਆਂ ਦਾ ਹੁਕਮ ਸੀ ਕੁਰਲੀਆਂ ਕਰ ਦਿੱਤੀਆਂ, ਗਲੇ ਦੇ ਅੱਗੇ ਇੱਕ ਬੂੰਦ ਨਹੀਂ ਲੰਘਣ ਦਿੱਤੀ। ਦੋ ਚਾਰ ਦਸ ਮਿੰਟ ਗੁਜ਼ਰੇ, ਪੁੱਛਿਆ, ਦੱਸੋ ਬਈ ਕੁਛ ਨਸ਼ਾ ਹੋਇਆ? ਜਿਹਨਾਂ ਛਕਿਆ ਸੀ ਕਹਿਣਗੇ, ਹਾਂ ਮਹਾਰਾਜ, ਥੋੜ੍ਹਾ ਥੋੜ੍ਹਾ ਕੁਛ ਪ੍ਰਤੀਤ ਹੁੰਦਾ ਹੈ। ਦੂਜਿਆਂ ਨੂੰ ਪੁੱਛਿਆ, ਤੁਸੀਂ ਦੱਸੋ ਭਾਈ? ਉਹ ਕਹਿਣਗੇ, ਮਹਾਰਾਜ ਅਸੀਂ ਕਿਹੜਾ ਪੀਤਾ ਹੈ, ਸਾਨੂੰ ਤਾਂ ਹੁਕਮ ਸੀ ਗਲੇ ਦੇ ਅੱਗੇ ਬੂੰਦ ਨਹੀਂ ਜਾਣ ਦੇਣੀ, ਅਸੀਂ ਐਵੇਂ ਕੀਤਾ ਹੈ, ਕੁਰਲੀਆਂ ਕਰ ਦਿੱਤੀਆਂ। ਅਸੀਂ ਕੁਰਲੀਆਂ ਦਾ ਹੁਕਮ ਸੀ ਕੁਰਲੀਆਂ ਹੀ ਕਰ ਰਹੀਆਂ ਸੀਗੀਆਂ। ਸੋ ਗੁਰੂ ਜੀ ਕਹਿਣ ਲੱਗੇ, ਇਹ ਗੱਲ ਕੀ, ਤੁਸੀਂ ਕੁਰਲੀਆਂ ਕੀਤੀਆਂ, ਤੁਹਾਨੂੰ ਵੀ ਨਸ਼ਾ ਹੋਣਾ ਚਾਹੀਦਾ ਸੀ, ਇਹਨਾਂ ਛਕੇ ਇਹਨਾਂ ਨੂੰ ਵੀ ਹੋਣਾ ਚਾਹੀਦਾ ਸੀ? ਨਹੀਂ ਮਹਾਰਾਜ, ਇਹਨਾਂ ਨੇ ਛਕਿਆ, ਅੰਦਰ ਗਿਆ, ਜਾ ਕੇ ਖੁਸ਼ਕੀ ਕੀਤੀ ਨਾੜੀਆਂ ਵਿੱਚ, ਫਿਰ ਜਾ ਕੇ ਨਸ਼ਾ ਹੋਇਆ, ਅਤੇ ਅਸੀਂ ਤਾਂ ਕੁਰਲੀਆਂ ਕਰਤੀਆਂ, ਅੱਗੇ ਇੱਕ ਬੂੰਦ ਹੀ ਨਹੀਂ ਗਈ, ਨਸ਼ਾ ਸਾਨੂੰ ਕਿਵੇਂ ਹੋ ਜਾਵੇ? ਗੁਰੂ ਜੀ ਕਹਿੰਦੇ, ਇਹ ਦੱਸੋ ਤੁਹਾਡੇ ਸਵਾਲ ਦਾ ਜਵਾਬ ਹੈ, ਤੁਸੀਂ ਬਾਣੀ ਪੜ੍ਹਦੇ ਨਹੀਂ, ਬਾਣੀ ਦੀ ਕੁਰਲੀਆਂ ਕਰਦੇ ਹੋ, ਕੁਰਲੀਆਂ ਕਰਨੀਆਂ ਕੀ ਹਨ? ਖਿਆਲ ਨਾ ਲੱਗਣ, ਖਿਆਲ ਤਾਂ ਹੋਰ ਪਾਸੇ ਨੱਠਿਆ ਫਿਰਦਾ ਹੈ, ਹੱਥ ਨਾਲ ਮਾਲਾ ਘੁਕਾਈ ਜਾਂਦਾ ਜਾਂ ਬਾਣੀ ਪੜ੍ਹੀ ਜਾਂਦਾ, ਇਉਂ ਤਾਂ ਉਹ ਆਨੰਦ ਨਹੀਂ ਆਉਣਾ। ਜਿੰਨੀ ਦੇਰ ਤੱਕ ਮਨ ਇਕਾਗਰ ਨਹੀਂ ਹੁੰਦਾ, ਭਜਨ ਦਾ ਆਨੰਦ ਪ੍ਰਾਪਤ ਨਹੀਂ ਹੁੰਦਾ। ਇਹ ਤਦ ਹੋਏਗਾ ਪੂਰੇ ਪ੍ਰੇਮ ਨਾਲ ਹੋਰ ਪਾਸਿਓਂ ਖਿਆਲ ਨੂੰ ਰੋਕ ਕੇ ਹਰੀ ਜਸਵੀ ਜੋੜ ਕੇ ਕੀਤਾ ਜਾਵੇ, ਫਿਰ ਇਹ ਆਨੰਦ ਪ੍ਰਾਪਤ ਹੁੰਦਾ ਹੈ। ਭਜਨ ਦੇ ਵਿੱਚ ਜ਼ਰੂਰ ਕੁਮਾਰੀ ਮਸਤੀ, ਨਾ ਉਤਰਨ ਵਾਲੀ ਮਸਤੀ ਹੈ। ਇਉਂ ਗੁਰੂ ਜੀ ਦਾ ਹਰ ਕੌਤਕ ਜਿਹੜਾ ਸੀ ਸਿੱਖਿਆ ਦਾਤਾ ਸੀ, ਭਾਵੇਂ ਸੰਸਾਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜੋ ਜ਼ੁਲਮ ਰਾਜ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਸਨ, ਉਹਨਾਂ ਨੂੰ ਖੇੜਨ ਵਾਸਤੇ ਕਿਸੇ ਦਰਖਤ ਦੀ ਜੜ੍ਹ ਬਹੁਤ ਡੂੰਘੀ ਹੋਵੇ, ਬਹੁਤ ਮਜ਼ਬੂਤ ਹੋਵੇ, ਉਸਨੂੰ ਪੱਟਣ ਵਾਸਤੇ ਕਿਤਨੀ ਖੇਚਲ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਜਿਸ ਰਾਜ ਦੀਆਂ ਜ਼ੁਲਮ ਰਾਜ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਜਾਣ, ਉਹਨੂੰ ਕੱਢਣ ਵਾਸਤੇ, ਉਖੇੜਨ ਵਾਸਤੇ ਵੀ ਇਸੇ ਤਰ੍ਹਾਂ ਬੜੀ ਖੇਚਲ ਦੀ ਲੋੜ ਹੈ। ਗੁਰੂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਗੁਰੂ ਪੰਚਮ ਪਾਤਸ਼ਾਹ, ਨੌਵੇਂ ਪਾਤਸ਼ਾਹ, ਗੁਰੂ ਦਸਵੇਂ ਪਾਤਸ਼ਾਹ ਨੇ ਚਾਰੇ ਸਾਹਿਬਜ਼ਾਦੇ ਤਾਂ ਸਾਰਾ ਪਰਿਵਾਰ ਹੀ, ਸਾਰਾ ਖਾਲਸਾ ਹੀ ਕੁਰਬਾਨ ਕਰ ਦਿੱਤਾ ਇਸ 'ਤੇ। ਤਦ ਜਾ ਕੇ ਉਸ ਗੁਰੂ ਮਹਾਰਾਜ ਦੀਆਂ ਜੜ੍ਹਾਂ ਉੱਠੇ ਨੇ। ਉੱਠਣ ਵਾਲੀਆਂ ਥੋੜ੍ਹਾ ਸੀ, ਬਹੁਤ ਡੂੰਘੀਆਂ ਸੀਗੀਆਂ। ਇਉਂ ਕਰਕੇ ਸਾਧ ਸਿੰਘ ਆ, ਇਹ ਤਾਂ ਹੈ ਨਾ ਰਾਸ਼ੀ ਪੁਆਇੰਟ ਇਸ ਤਰੀਕੇ ਦੇ। ਦੂਸਰੇ ਪਾਸੇ ਗੁਰੂ ਜੀ ਆਪਣੇ ਗੁਰੂ ਵਾਲੇ ਫਰਜ਼ ਅਦਾ ਕਰ ਰਹੇ ਹਨ। ਇਸੇ ਤਰ੍ਹਾਂ ਅੱਜ ਵੀ ਇਸੇ ਤਰ੍ਹਾਂ ਗੁਰੂ ਕਾ ਦਰਬਾਰ ਲੱਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਜੇਠਾੜ ਦਾ ਮਹੀਨਾ, ਬੜੀ ਲੋ ਚੱਲਦੀ ਹੈ। ਲੋਆਂ ਦੇ ਚੱਲਣ ਕਰਕੇ ਹਰ ਆਦਮੀ ਦਾ ਸਰੀਰ ਤਪਦਾ ਹੈ, ਸਾਰੀਆਂ ਵਸਤਾਂ ਤਪਦੀਆਂ ਹਨ, ਵਾਰ ਵਾਰ ਪਿਆਸ ਲੱਗਦੀ ਹੈ, ਪਾਣੀ ਪੀਂਦੇ ਹਨ। ਹਾਂ, ਗੁਰੂ ਕੇ ਦਰਬਾਰ ਵਿੱਚ ਭੁੱਖੇ ਵੀ ਚੱਲਦੇ ਹਨ, ਪਿਆਸ ਲੱਗਦੀ ਤੇ ਪਾਣੀ ਵੀ ਮਿਲਦਾ ਹੈ। ਹਜ਼ੂਰ ਨੂੰ ਵੀ ਪਿਆਸ ਲੱਗੀ, ਉੱਚੀ ਆਵਾਜ਼ ਨਾਲ ਕਿਹਾ ਪਾਣੀ ਜਲ। ਗੜਵੀ ਬਰਦਾਰ ਸਿੰਘ ਹਾਜ਼ਰ ਨਹੀਂ ਸੀ, ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ ਲੜਕਾ ਜਿਹਦੀ ਉਮਰ 13-14 ਸਾਲ ਦੀ ਸੀ। ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਵਸਤਰ ਪਹਿਨੇ ਹੋਏ ਹਨ, ਕਿਸੇ ਅਮੀਰ ਦਾ ਲੜਕਾ ਹੈ। ਉੱਠ ਕੇ ਜਾਂਦਾ ਹੈ, ਜਾ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਲੈ ਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ ਅਤੇ ਉਹਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨਿਗਾਹ ਦੌੜਾਈ। ਭਾਂਪਿਆ ਕਿਸੇ ਅਮੀਰ ਦਾ ਪੁੱਤਰ ਹੈ, ਉਸਨੂੰ ਪੁੱਛਣਾ ਸ਼ੁਰੂ ਕੀਤਾ, ਬੀਬਾ ਕਿਸਦਾ ਪੁੱਤਰ ਹੈ? ਉਸਨੇ ਅਰਜ਼ ਕੀਤੀ, ਗਰੀਬ ਨਾ, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ। ਹਾਂ, ਪ੍ਰਤੀਤ ਹੁੰਦਾ ਤਾਂ ਕਦੇ ਇਹਨਾਂ ਹੱਥਾਂ ਨਾਲ ਸੇਵਾ ਨਹੀਂ ਕੀਤੀ। ਉਹ ਕਹਿੰਦੇ, ਨਹੀਂ ਮਹਾਰਾਜ, ਅੱਜ ਪਹਿਲਾ ਦਿਨ ਆਪ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ। ਗੁਰੂ ਜੀ ਨੇ ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਸਾਧ ਸੰਗਤ ਦੇ ਬਰਤਨ, ਜੂਠੇ ਬਰਤਨ ਲੰਗਰ ਵਿੱਚ ਪਹੁੰਚ ਕੇ ਮਾਂਜੇ ਹੋਣ? ਨਹੀਂ ਮਹਾਰਾਜ, ਕਦੇ ਸਾਧ ਸੰਗਤ ਭੁੱਖਾ ਮਾਰਿਆ ਹੋਵੇ? ਉਸਨੇ ਕਿਹਾ, ਨਹੀਂ। ਗਰੀਬ ਨਵਾਜ਼, ਕਦੇ ਸਾਧ ਸੰਗਤ ਦੇ ਜੁੱਤੇ ਝਾੜੇ ਹੋਣ? ਉਸਨੇ ਕਿਹਾ, ਨਹੀਂ। ਇਹ ਕਿਤੇ ਝਾੜੂ ਮਾਰਿਆ ਹੋਵੇ ਗੁਰੂ ਸਥਾਨ ਵਿੱਚ? ਨਹੀਂ ਗਰੀਬ ਨਵਾਜ਼। ਕਦੇ ਤੱਪੜ ਵਿਛਾਇਆ ਹੋਣ ਸਾਧ ਸੰਗਤ ਦੇ? ਨਹੀਂ ਸੱਚੇ ਪਾਤਸ਼ਾਹ। ਹੋਰ ਕੋਈ ਸੇਵਾ ਕਦੇ ਕੋਈ ਨਹੀਂ ਕੀਤੀ? ਪਹਿਲਾ ਦਿਨ ਹੈ, ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ। ਆਪ ਜੀ ਨੇ ਉਹ ਕਟੋਰਾ ਸੁਣੇ, ਪਾਣੀ ਫੇਂਕ ਦਿੱਤਾ, ਪੀਤਾ ਨਹੀਂ। ਕੀਰਤਨ ਉੱਚੀ ਉੱਚੀ ਹੋ ਰਿਹਾ ਸੀ, ਕੁਛ ਨੇੜੇ ਨੇੜੇ ਦੇ ਪ੍ਰੇਮੀਆਂ ਦੇ ਕੰਨਾਂ ਵਿੱਚ ਇਸ ਉੱਤਰ ਪ੍ਰਸ਼ਨ ਦਾ ਗੱਲ ਪਹੁੰਚੀ। ਦੂਰ ਵਾਲਿਆਂ ਨੂੰ ਸੁਣਾਏ ਨਹੀਂ ਦਿੱਤਾ, ਇੰਨੀ ਗੱਲ ਜ਼ਰੂਰ ਸਭ ਨੇ ਦੇਖੀ ਵੀ ਪਾਣੀ ਮੰਗਾਇਆ ਸੀ ਗੁਰੂ ਜੀ ਨੇ, ਇਸਦੇ ਉੱਤੋਂ ਪਾਣੀ ਨਹੀਂ ਪੀਤਾ, ਪਾਣੀ ਡੋਲਤਾ। ਪਤਾ ਨਹੀਂ ਕਿਤਨਾ ਵੱਡਾ ਭਾਰਾ ਨੁਕਸ ਇਸ ਪਚੰਗੇ ਵਿੱਚ ਹੈ, ਕਿਉਂਕਿ ਗੁਰੂ ਅੰਤਰਜਾਮੀ ਹੈ। ਘੱਟ ਘੱਟ ਕੇ ਅੰਤਰ ਕੀ ਜਾਨ, ਥੋੜੇ ਬੁਰੇ ਕੀ ਪੀਰ ਪਛਾਣਤ। ਕਿਉਂ ਇਹਦੇ ਉੱਤੋਂ ਪਾਣੀ ਨਹੀਂ ਪੀਤਾ, ਬੜਾ ਭਾਰਾ ਨੁਕਸ ਹੋਣਾ ਇਹਦੇ ਵਿੱਚ ਕੋਈ। ਕਿਉਂ ਬਹੁਤ ਕਿਸਮ ਦੇ ਸਭ ਦੇ ਦਿਲਾਂ ਵਿੱਚ ਸ਼ੱਕ ਸ਼ਕੂਕ ਪੈ ਰਹੇ ਹਨ। ਉਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ, ਕੁਛ ਸਿੱਖਿਆ ਦੇਣ ਵਾਸਤੇ ਗੁਰੂ ਜੀ ਨੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਕਿਹਾ, ਪ੍ਰੇਮੀਓ, ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜੋ ਮੁਰਦੇ ਨਾਲ ਛੋਹ ਕੇ ਪਾਣੀ ਪੀ ਲਿਆ, ਭੋਜਨ ਛਕ ਲਵੇ? ਸਭ ਨੇ ਅਰਜ਼ ਕੀਤੀ, ਨਹੀਂ ਗਰੀਬ ਨਵਾਜ਼, ਮੁਰਦੇ ਨੂੰ ਛੋਹਿਆ ਪਾਣੀ ਜਾਂ ਭੋਜਨ ਤਾਂ ਅਸ਼ੁੱਧ ਅਤੇ ਅਪਵਿੱਤਰ ਹੋ ਜਾਂਦਾ। ਪੀਣਾ ਤਾਂ ਕੀ ਹੈ, ਖਾਣਾ ਤਾਂ ਕੀ ਹੈ ਮੁਰਦੇ ਨਾਲ ਛੋਹ ਕੇ? ਜੇ ਕਿਤੇ ਕਤਾਈ ਕਿਸੇ ਪ੍ਰੇਮੀ ਦਾ ਮ੍ਰਿਤਯੂ ਹੋ ਜਾਂਦਾ ਹੈ, ਲੋਕੀ ਉਹਦੇ ਪਿੱਛੇ ਸ਼ਮਸ਼ਾਨ ਭੂਮਿਕਾ ਤਾਈਂ ਨਜ਼ਰ ਜਾਂਦੇ ਹਨ, ਵਾਪਸ ਆ ਕੇ ਕੱਪੜੇ ਬਦਲ ਕੇ ਇਸ਼ਨਾਨ ਵਗੈਰਾ ਕਰਕੇ ਫਿਰ ਖਾਣ ਪਾਣ ਵਿੱਚ ਪ੍ਰਵੇਸ਼ ਹੁੰਦੇ ਹਨ। ਉਹਦੇ ਪਿੱਛੇ ਜਾਣ ਕਰਕੇ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ ਤੇ ਮੁਰਦੇ ਨੂੰ ਛੋਹਿਆ ਪਾਣੀ ਪੀ ਲੈਣਾ ਜਾਂ ਭੋਜਨ ਛਕ ਲੈਣਾ, ਇਹ ਤਾਂ ਕੋਈ ਵੀ ਨਹੀਂ ਕਰਦਾ। ਗੁਰੂ ਜੀ ਕਹਿਣ ਲੱਗੇ, ਭਾਈ ਫਿਰ ਮੈਂ ਮੁਰਦੇ ਨਾਲ ਛੋਹਿਆ ਪਾਣੀ ਕਿਉਂ ਪੀ ਲਾਂ? ਉਹਨਾਂ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਤਾਂ ਮੁਰਦਾ ਨਹੀਂ, ਇਹ ਤਾਂ ਕਿਸੇ ਅਮੀਰ ਦਾ ਲੜਕਾ ਹੈ, ਚੰਗੀ ਸ਼ੁੱਧੀ ਨਾਲ ਹੱਥ ਧੋ ਕੇ ਲਿਆਇਆ ਹੈ। ਗੁਰੂ ਜੀ ਕਹਿਣ ਲੱਗੇ, ਕੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਭੁੱਲ ਗਿਆ, ਜਿਹਨਾਂ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਭਗਵਾਨਾਂ ਵਿੱਚ ਨੇ ਸਵੀਕਾਰ ਕੀਤਾ ਹੈ, ਉਹਨਾਂ ਬਚਨ ਭੁੱਲ ਗਿਆ? ਗੁਰੂ ਨਾਨਕ ਜੀ ਕਿਹਨੂੰ ਮੁਰਦਾ ਕਹਿੰਦੇ ਹਨ? ਇਹ ਸੁਣ ਕੇ ਸਭ ਸੰਗਤ ਦੇ ਵਿੱਚ ਹੈਰਾਨੀ ਹੋਈ। ਸਭ ਨੇ ਅਰਜ਼ ਕੀਤੀ, ਗਰੀਬਾ ਦੱਸੋ ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਹਨ? ਆਪ ਜੀ ਕਹਿੰਦੇ ਹਨ, ਮੁਰਦਾ ਤਾਂ ਉਹ ਹੈ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ। ਕਿਉਂ ਫਰਮਾਉਂਦੇ ਹਨ, ਮਿਰਤ ਕਹੀਏ ਨਾਨਕਾ, ਮਿਰਤ ਕਹੀਏ ਨਾਨਕਾ, ਨਹੀਂ ਸੁਣ ਮੰਦਰ ਕਹੀਏ ਕਿ ਇਹ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਸਰੀਰ ਕਰਕੇ ਅਤਿ ਸੁੰਦਰ ਬਹੁਤ ਖੂਬਸੂਰਤ ਹੋਵੇ ਕੋਈ ਕੁਲੀਨ ਚੰਗੀ ਕੁਲ ਦਾ ਵੀ ਹੋਵੇ ਚਤੁਰ ਗੱਲਾਂ ਬਾਤਾਂ ਵਿੱਚ ਵੀ ਬਹੁਤ ਹੁਸ਼ਿਆਰ ਹੋਵੇ ਮੁੱਖ ਗਿਆਨੀ ਇੱਕ ਹੁੰਦਨ ਬ੍ਰਹਮ ਗਿਆਨੀ ਇੱਕ ਹੁੰਦਨ ਵਾਚਕ ਗਿਆਨੀ ਹੈ ਮੁੱਖ ਗਿਆਨੀ ਮੁੱਖ ਗਿਆਨੀ ਤਾਂ ਪੜ੍ਹੇ ਨੂੰ ਕਹਿੰਦੇ ਹਨ ਤੇ ਬ੍ਰਹਮ ਗਿਆਨੀ ਜਿਸਨੇ ਬ੍ਰਹਮ ਨੂੰ ਪ੍ਰਾਪਤ ਕੀਤਾ ਹੈ ਬ੍ਰਹਮ ਨੂੰ ਪ੍ਰਾਪਤ ਹੋਣ ਦਾ ਮਾਨਸ ਕਰਨ ਦਾ ਉਦੇਸ਼ ਹੀ ਹੈ ਇਸ ਕਰਕੇ ਇੱਥੇ ਦੱਸਿਆ ਮੁੱਖ ਗਿਆਨੀ ਜਿਹੜਾ ਪੂਰਾ ਪੜ੍ਹਿਆ ਹੈ ਆਲਮ ਹੈ ਅਮਲ ਨਹੀਂ ਮੁੱਖ ਗਿਆਨੀ ਹਨਵੰਤ ਅਨਾੜ ਹੀ ਭਾਵੇਂ ਕਿਤਨਾ ਹੈ ਇਹ ਪੰਜੇ ਸ਼ਿਫਤਾਂ ਉਸ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹਨ ਪਰ ਜੇਕਰ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ ਤਾਂ ਉਹਦਾ ਦਰਜਾ ਗੁਰੂ ਨਾਨਕ ਜੀ ਮੁਰਦਿਆਂ ਵਿੱਚ ਕਹਿੰਦੇ ਨੇ ਮ੍ਰਿਤਕ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਭਗਵਾਨ ਇਹ ਮੁਰਦਾ ਦੱਸਦੇ ਹਨ ਇਹ ਤਾਂ ਕਹਿੰਦਾ ਹੈ ਮੈਂ ਅਜੇ ਤੱਕ ਕੋਈ ਸੇਵਾ ਹੀ ਨਹੀਂ ਕੀਤੀ ਗੁਰੂ ਨਾਨਕ ਦੇ ਘਰ ਵਿੱਚ ਭਗਤੀ ਸ਼ੁਰੂ ਹੁੰਦੀ ਹੈ ਸਾਧ ਦੇ ਜੁੱਤੇ ਝਾੜਨ ਤੋਂ ਜੂਠੇ ਬਰਤਨ ਮਾਂਜਣ ਤੋਂ ਇਤਿਆਦ ਪਾਣੀ ਢੋਣਾ ਸੇਵਾ ਕਰਨੀ ਪੱਖੇ ਮਾਰਨੇ ਤੱਪੜਾਦ ਵਿਛਾਉਣੇ ਇਹ ਸੇਵਾ ਤੋਂ ਇਹ ਸ਼ੁਰੂ ਹੁੰਦੀ ਹੈ ਫਿਰ ਹੌਲੀ 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 ਮਨ ਦੀ ਸ਼ੁੱਧੀ ਦੁਆਰਾ ਇਹ ਭਜਨ ਆਨੰਦ ਪ੍ਰਾਪਤ ਕਰਦਾ ਕਰਦਾ ਆਖਰ ਇਹ ਆਤਮ ਰਸੀਆ ਹੋ ਜਾਂਦਾ ਹੈ ਜਿਸਨੇ ਉਸਨੂੰ ਪ੍ਰਾਪਤ ਕਰ ਲਿਆ ਉਹਦਾ ਤਾਂ ਕਹਿਣਾ ਕੀ ਹੈ ਆਤਮ ਰਸੀਆ ਜਾਂਦੇ ਹਾਂ ਹਰ ਰੰਗ ਸਹਿਜੇ ਮਾਣ ਨਾਨਕ ਧਨ 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 ਜਨ ਆਏ ਤੇ ਪਰ ਪਹਿਲਾਂ ਸੇਵਾ ਤੇ ਸ਼ੁਰੂ ਹੁੰਦਾ ਹੈ ਅਗਰ ਇਹ ਨਹੀਂ ਸ਼ੁਰੂ ਕੀਤਾ ਉਡਾੜਾ ਹੀ ਨਹੀਂ ਸ਼ੁਰੂ ਕੀਤਾ ਤਾਂ ਅੱਗੇ ਵਿਦਿਆ ਕਿੱਥੋਂ ਪ੍ਰਾਪਤ ਹੋਣੀ ਹੈ ਤਾਂ ਤੇ ਇੱਧਰ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਕਹਿੰਦੇ ਨੇ ਕਹਿੰਦੇ ਉਹਨਾਂ ਦੇ ਹੱਥਾਂ ਪੈਰਾਂ ਨੂੰ ਧਿਕਾਰ ਹੈ ਜਿਹੜੇ ਸੇਵਾ ਚ ਨਹੀਂ ਲਗਾਉਂਦੇ ਇਹਨਾਂ ਨੂੰ ਸਿਰਕਾਰ ਹੱਥਾਂ ਪੈਰਾਂ ਨੂੰ ਸਿਰਕਾਰ ਹੱਥਾਂ ਪੈਰਾਂ ਧਿਕਾਰ ਹੈ ਜਿਹੜੇ ਦਿਨ ਰਾਤ ਨਿੰਦਿਆ ਚੁਗਲੀ ਝੂਠ ਮੂਠ ਪਿੱਛ ਪਿੱਛ ਤਾਂ ਸੁਣਦੇ ਰਹਿੰਦੇ ਹਨ ਪਰ ਹਰੀ ਜਸ ਪ੍ਰੇਮ ਨਾਲ ਨਹੀਂ ਸੁਣਦੇ, ਉਹ ਵੀ ਧਿਕਾਰ ਯੋਗ ਹਨ। ਸਿਰਗਜੇ ਬਾਗੁਰ ਸ਼ਬਦ ਬਿਨਾ ਗੁਰਮੰਤਰ ਸਿਮਰਨੀ, ਉਹ ਜ਼ਬਾਨ ਨੂੰ ਵੀ ਧਿਕਾਰ ਹੈ ਜਿਹੜੀ ਹਰੀ ਜਸ ਨਹੀਂ ਕਰਦੀ, ਉਹ ਨਿੰਦਾ ਚੂਲੀ ਝੂਠ ਮੂਠ ਕਿਚ ਪਿਚ ਵਿੱਚ ਲੱਗੀ ਰਹਿੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਇਉਂ ਫਰਮਾਉਂਦੇ ਹਨ,
ਜੇ ਤੂੰ ਨਾਮ ਨਾ ਜਪੇ
Oh,
ਸਭੇ ਕੀਤੀਆਂ ਨਿੰਦਕਾ ਦਾਰੂ ਨ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਏ ਜ਼ਬਾਨ ਕਹਿੰਦੇ ਜੇਕਰ ਇਸ ਜ਼ਬਾਨ ਨਾਲ ਹਰੀ ਜਸ ਨਹੀਂ ਕਰਨਾ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਵਿੱਚ ਇਹਦੇ ਵਿੱਚ ਹੀ ਲਗਾ ਰੱਖਣਾ ਹੈ ਤਾਂ ਬਿਹਤਰ ਇਹਨੂੰ ਛੋਟੀ ਛੋਟੀ ਕਰਕੇ ਕੱਟ ਦਿਓ ਤਾਂ ਕਿ ਨਿੰਦਾ ਦੇ ਦੋਸ਼ ਤੋਂ ਬਚਾ ਹੋ ਜਾਏਗਾ। ਹਾਂ ਭਾਈ ਗੁਰਦਾਸ ਜੀ ਕਹਿੰਦੇ ਇਸ ਜ਼ਬਾਨ ਨੂੰ ਧਿਕਾਰ ਹੈ ਦਿਲ ਜੇ ਪਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ ਉਹ ਧਿਕਾਰ ਯੋਗ ਹੈ ਉਸ ਤੋਂ ਨੀਚੇ ਹੱਥਾਂ ਪੈਰਾਂ ਨੂੰ ਵੀ ਧਿਕਾਰਾਂ ਦਿੰਦੇ ਹਨ ਬਿਨ ਸੇਵਾ ਤਿਰਘਾਤ ਪੈ ਔਰ ਨਿਫਲ ਕਰਨੀ ਉਹਨਾਂ ਹੱਥਾਂ ਪੈਰਾਂ ਨੂੰ ਵੀ ਧਿਕਾਰ ਹੈ ਜਿਹੜੇ ਸੇਵਾ ਨਹੀਂ ਕਰਦੇ ਤਿਰਕਾਰ ਹੱਥਾਂ ਪੈਰਾਂ ਨੂੰ ਤਿਰਕਾਰ ਹੱਥਾਂ ਪੈਰਾਂ ਨੂੰ ਸਾਰੀ ਸੰਗਤ ਨੂੰ ਸਿੱਖਿਆ ਦਿੱਤੀ ਬਈ ਸਿਰ ਨੂੰ ਧਿਕਾਰ ਹੈ ਜੇ ਨਮਸਕਾਰ ਭਗਤੀ ਨਾ ਕਰੇ ਇਸਦਾ ਫਰਜ਼ ਨਮਸਕਾਰ ਭਗਤੀ ਕਰਨ ਦਾ ਹੈ ਸੋ ਕੰਨਾਂ ਨੂੰ ਧਿਕਾਰ ਹੈ ਜੇ ਹਰੀ ਜਸਨ ਸੁਣ ਇਸੀ ਤਰ੍ਹਾਂ ਅੱਖਾਂ ਨੂੰ ਧਿਕਾਰ ਹੈ ਪਿਆਰ ਨਾਲ ਗੁਰੂ ਦਰਸ਼ਨ ਨਾ ਕਰਨ ਜ਼ਬਾਨ ਨੂੰ ਵੀ ਧਿਕਾਰ ਹੈ ਜੇ ਹਰੀ ਜਸਨ ਕਰੇ ਹੱਥਾਂ ਪੈਰਾਂ ਨੂੰ ਵੀ ਧਿਕਾਰ ਹੈ ਇਹ ਸੇਵਾ ਨਾ ਕਰ ਇਸ ਤੋਂ ਉਲਟਿਆਂ ਦੱਸਿਆ ਹੈ ਪੀਰ ਮਰੀਦਾਂ ਪਿਰੜੇ ਸੁਖ ਸਤਿਗੁਰ ਸ਼ਰਣੀ ਤੇ ਪਿੱਛੇ ਤਾਂ ਮਨਮੁੱਖਾਂ ਦੀ ਹਾਲਤ ਦੱਸੀ ਹੁਣ ਅੱਗੇ ਜਾ ਕੇ ਸਿੱਟਾ ਕੱਢਿਆ ਇਸ ਤੋਂ ਉਲਟ ਇਹਨਾਂ ਸਾਰੇ ਅੰਗਾਂ ਨੂੰ ਸੇਵਾ ਭਗਤੀ ਵਿੱਚ ਲਗਾ ਕੇ ਸਫਲਾ ਕਰਦੇ ਹਨ ਜਿਸ ਕਰਕੇ ਮਨ ਸ਼ੁੱਧ ਹੁੰਦਾ ਹੈ ਆਤਮਰਸ ਪ੍ਰਾਪਤ ਹੁੰਦਾ ਹੈ ਜਿਸ ਨੇ ਉਸਨੂੰ ਜਾਣ ਲਿਆ ਆਤਮਰਸ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧਨ 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 ਜਨ ਆਏ ਤੇ ਤਿੰਨਾਂ ਲੋਕਾਂ ਵਿੱਚ ਤਿੰਨਾਂ ਕਾਲਾਂ ਵਿੱਚ ਉਹ ਧਨ ਦਾ ਯੋਗ ਹਨ ਸਾਹਿਬ ਦਸਮ ਪਾਤਸ਼ਾਹ ਇਹ ਜੇ ਪੁਰਚੂ ਜਿਸ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਤੇ ਇਕਾਗਰਤਾ ਦੁਆਰਾ ਆਤਮਰਸ ਨੂੰ ਪ੍ਰਾਪਤ ਕੀਤਾ ਉਸਨੂੰ ਖਾਲਸਾ ਦੱਸਦੇ ਹਨ ਯੂੰ ਫਰਮਾਉਂਦੇ ਹਾਂ ਆਤਮਰਸ ਦੇ ਜਾਣੀ ਸੋ ਹੈ ਖਾਲਸ ਦੇਵ ਪਰਬ ਮੈਂ ਮੋਹ ਮੈਂ ਕਾਸ਼ ਮੈਂ ਰੰਚਕ ਨਾਹੀ ਫੇਰ ਸਹਿਬ ਦਸਮ ਪਾਤਸ਼ਾਹ ਕਹਿੰਦੇ ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ ਉਹ ਖਾਲਸਾ ਹੈ ਉਸ ਖਾਲਸੇ ਵਿੱਚ ਮੇਰੇ ਵਿੱਚ ਰੱਬ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਆਉਂ ਇਉਂ ਕਰਕੇ ਗੁਰੂ ਜੀ ਨੇ ਸਾਰੀ ਸੰਗਤ ਨੂੰ ਵਾਜਾ ਕਰਕੇ ਕਿ ਦੇਖੋ ਸੇਵਾ ਕੀਤੀ ਕਬੀਰ ਨੇ ਜੁਲਾਹ ਸੀ ਔਰ ਪਰਮੇਸ਼ੁਰ ਦਾ ਕੀਤਾ ਭਜਨ ਅੱਜ ਅਮਰ ਤੇ ਅਟਲ ਹੈ ਗੁਨਾ ਤਰੀਏ ਕਿੰਨੀ ਦੁਨੀਆ ਨੂੰ ਪਹਿਲਾਂ ਪਹੁੰਚਾਇਆ ਤਾਂ ਤੇ ਤੁਸੀਂ ਵੀ ਇਹ ਸਰੀਰ ਨੂੰ ਸੇਵਾ ਭਗਤੀ ਕਰਕੇ ਸਫਲਾ ਕਰਾ ਕਰੋ ਵਰਨਾ ਇਸਦਾ ਮਨ ਦਮ ਧਾਰਨ ਕਰਨਾ ਨਿਸ਼ਫਲ ਹੈ ਇਸ ਮਨੁੱਖਾ ਦੇ ਦੀ ਇੱਛਾ 33 ਕਰੋੜ ਦੇਵਤਾ ਇੰਦਰ ਵਰਗੇ ਦੇਵਤਾ ਵੀ ਚਾਹੁੰਦੇ ਹਨ ਉਹਨਾਂ ਨੂੰ ਵੀ ਮਨੁੱਖਾ ਦੀ ਦੁਰਲੱਭ ਹੈ ਕਿਉਂਕਿ ਉਹਨਾਂ ਦੇਵ ਲੋਕਾਂ ਦੇ ਵਿੱਚ ਸੇਵਾ ਭਗਤੀ ਕਰਕੇ ਤਰੱਕੀ ਕਰਨ ਦਾ ਅਧਿਕਾਰ ਨਹੀਂ ਥੋੜੇ ਬਹੁਤੇ ਜਿਹੜੇ ਪੁੰਨ ਕੀਤੇ ਨੇ ਪੁੱਟ ਕੇ ਨੀਚੇ ਗਿਰਾਏ ਜਾਂਦੇ ਹਨ ਇਸ ਕਰਕੇ ਇਸ ਮਾਨਵਤਾ ਨੂੰ ਸਫਲਾ ਕਰਨ ਵਾਸਤੇ ਗੁਰੂ ਦਸਮੇਸ਼ ਜੀ ਨੇ ਸਾਰੀ ਸੰਗਤ ਨੂੰ ਇਹ ਸਿੱਖਿਆ ਦਿੱਤੀ ਆਓ ਅੱਜ ਤੁਸੀਂ ਇਸ ਗੁਰੂ ਕਲਗੀਧਰ ਮਹਾਰਾਜ ਜੀ ਦੇ ਅਵਤਾਰ ਧਾਰਨ ਦੇ ਦਿਹਾੜੇ 'ਤੇ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ ਤੁਸੀਂ ਵੀ ਇਹ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਆਪਣੇ ਜਨਮ ਨੂੰ ਸਫਲਾ ਕਰੋ ਜਿਹੜੇ ਅੱਗੇ ਚੱਲਦੇ ਨੇ ਬਹੁਤ ਹੀ ਅੱਛਾ ਹੈ ਜੇ ਨਹੀਂ ਚੱਲਦੇ ਉਹਨਾਂ ਨੂੰ ਇਹ ਹੁਕਮ ਮੰਨ ਕੇ ਆਪਣਾ ਜਨਮ ਸਫਲਾ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ ਹੁਣ ਸਮਾਂ ਅੱਗੇ ਨਹੀਂ ਦੇ ਰਿਹਾ ਤੁਹਾਨੂੰ ਪਤਾ ਹੀ ਹੈ ਵਕਤ ਦੀ ਪਾਬੰਦੀ ਕਿਤਨੀ ਲਾਜ਼ਮੀ ਸੋ ਅੱਜ ਹੁਣ ਅਰਦਾਸ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਜੋ ਸਿਰਫ 5-7 ਮਿੰਟ ਰਹਿੰਦੇ ਹਨ ਉਹਦੇ ਅੰਦਰ ਅੰਦਰ ਹੀ ਸਮਾਪਤ ਹੋ ਜਾਣਾ। ਕਹਾਰ ਨਾ ਕਰਿਆ ਕਰੋ, ਉੱਠਿਆ ਕਰੋ, ਇਸੀ ਕਰਕੇ ਵਕਤ ਦੀ ਪਾਬੰਦੀ ਰੱਖੀ ਜਾਂਦੀ ਹੈ। ਇਹੋ ਜਿਹੇ ਪੜ੍ਹਾਈਆਂ ਦੇ ਥਾਂ ਥਾਂ ਸਕੂਲ ਕਾਲਜ ਹਨ, ਜੇ ਇੰਨੀ ਵੀ ਸਮਝ ਨਾ ਪਈ, ਇੰਨੀ ਵੀ ਇਹ ਅਕਲ ਨਾ ਆਈ, ਇੰਨੇ ਵੀ ਗੁਣ ਨਾ ਧਾਰਨ ਕੀਤੇ, ਤਾਂ ਇਹੋ ਜਿਹੀ ਪੜ੍ਹਾਈ ਨੂੰ ਅੱਗ ਵਿੱਚ ਫੂਕ ਦਿਓ। ਜਿਹਨੇ ਗੁਣ ਨਹੀਂ ਧਾਰਨ ਕੀਤੇ, ਉਲਟਾ ਪੁੱਠੇ ਸਿਖਾਉਂਦੇ, ਜਿਹੜੀ ਪੜ੍ਹਾਈ ਉਹ ਪੜ੍ਹਾਈ ਹੈ ਕੋਈ, ਵਿੱਦਿਆ ਕੋਈ, ਉਹ ਰੋਸ਼ਨੀ ਹੈ ਜਿਹਨੇ ਹਨੇਰਾ ਨਹੀਂ ਦੂਰ ਕੀਤਾ, ਉਹ ਵਿੱਦਿਆ ਜਿਹਨੇ ਵਿੱਦਿਆ ਨਹੀਂ ਦੂਰ ਕੀਤੀ, ਉਹ ਵਿੱਦਿਆ ਕਾਹਦੀ ਹੈ, ਉਹ ਹਨੇਰਾ ਹੈ। ਇਸ ਕਰਕੇ ਜਿਹਨੇ ਗੁਣ ਨਹੀਂ ਸਿੱਖੇ ਕੁਛ, ਚੰਗੇ ਗੁਣ ਸਿੱਖ ਕੇ ਚੰਗੇ ਗੁਣ ਨੂੰ ਧਾਰਨ ਕਰਕੇ ਵਿਅਮ ਨਹੀਂ ਛੱਡਿਆ, ਉਹ ਕਾਹਦੀ ਵਿੱਦਿਆ ਹੈ। ਇਸ ਕਰਕੇ ਆਓ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਤੁਹਾਡੇ ਸਿਰਫ 3 ਦਿਨ ਬਾਕੀ ਰਹਿੰਦੇ ਹਨ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।